नानक पद पंकज बंदन सिमरो अंगद दुख गुर अमरदास हृदय नित त्यावों हृदय श्री गुरु रामदास गुरु अर्जन विघ्नन के हर गोविंद शुभ मत श्री हर राय नमो कर जोरी नमो श्री हर कृष्ण मनाओ तेग बहादुर परम सतगुर परम
कृपाला
श्री गुरु गोविंद सिंह
बिसाला
करो तरा पर पुन पुन
सीसा जी पुन पुन सीसा
बंदो बार बार
जगदीसा
एकंकार सतगुरु
प्रसाद सच होए
वाहे गुरु जी की फतेह बेगन बिनाशन
सोए
जिस मह अमृत ज्ञान है मानक भगत
राग
गुरु ग्रंथ साहिब उदद बंदो कर
अनुराग
गुरु ग्रंथ साहिब उदद बंदो कर अनुराग
सतनाम श्री वाहि गुरु साहिब जियो दोहरा हो तो जमन सब थो कियो लहोरो सिंह कलाल भेजियो बंधयन करन को सिंगन स्यो कुछ सवाल
वाहे गुरु जी का खालसा वाहे गुरु जी की फतेह जुगो जुग अटल सतगुरु श्री गुरु ग्रंथ साहिब जी महाराज जी दी पावन पवित्र हजूरी च जुड़ बैठे गुरु की साजी और नवाजी हुई गुरु का खास रूप गुरु खालसा साध संगत जीओ तंता दे पात्र हो पिछले पैरां दे सजे हुए दवाना च हाजरियां भर के सतगुरु श्री गुरु ग्रंथ साहिब जी महाराज जी दे दर्शन परसरे दर्श परस कीनो गुरु ग्रंथ महाराज जू के पाप जनमंत्र के पुन रूप धारते श्री गुरु ग्रंथ साहिब जी महाराज जी दे दर्शना दा ये महात्म है कि सतगुरां दे दर्शन परस के जन्म जन्मांतरां दे कीते हुए पाप पुन्ना विच बदल जांदे हन। चल रहे गुरु पंथ दे इतिहास की कथा आप जी बहुत ही अदब सत्कार ते श्रद्धा सहित सरवण कर रहे हो। श्री अमृतसर साहब विखे समुचे पंथ ने एकत्र हो के जोड़ मेले मनाए हैं। ਬੰਦਈ ਖਾਲਸਾ ਔਰ ਤੱਤ ਖਾਲਸਾ ਦੋ ਧੜਿਆਂ ਵਿੱਚ ਵੰਡਿਆ ਹੋਇਆ। ਬੰਦਈਆਂ ਨੇ ਲੜਨ ਦੀ ਤਿਆਰੀ ਕਰ ਲਈ। ਆਖਣ ਸਾਡੀ ਸੰਗਤ ਵੱਧ ਸੀ, ਅਸੀਂ ਵਿੱਚੋਂ ਹਿੱਸਾ ਲੈਣਾ ਜੋ ਚੜਾਵਾ ਚੜਿਆ। ਸਿਆਣੇ ਸਿੰਘ ਕਹਿਣ ਲੱਗੇ ਕਿ ਪੰਥ ਵਿੱਚ ਸ਼ਾਮਲ ਹੋ ਕੇ ਜਿੰਨੇ ਮਰਜ਼ੀ ਹਿੱਸੇ ਲੈ ਲਓ, ਪਰ ਜੇ ਪੰਥ ਦੀ ਮਰਿਆਦਾ ਤੋਂ ਬਾਹਰ ਚੱਲਣਾ ਹੈ ਤੇ ਫਿਰ ਤੁਹਾਡੇ ਲਈ ਕੋਈ ਹਿੱਸਾ ਨਹੀਂ। ਜਦੋਂ ਜ਼ਿਆਦਾ ਲੜਾਈ ਦਾ ਮਾਹੌਲ ਬਣਨ ਲੱਗਾ, ਬੰਦਈਆਂ ਨੇ ਮੇਲੇ ਦਾ ਪ੍ਰਬੰਧ ਕਰਨ ਆਏ ਹੋਏ ਇੱਕ ਤੁਰਕ ਥਾਣੇਦਾਰ ਨੂੰ ਦੁੱਗਣੇ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਵੱਲ ਕਰਨ ਦਾ ਯਤਨ ਕੀਤਾ। ਭਾਈ ਮਨੀ ਸਿੰਘ ਜੀ ਵਰਗੇ ਸਿੰਘਾਂ ਨੇ ਆਖਿਆ ਕਿ ਆਪਾਂ ਇਹ ਫੈਸਲਾ ਕਰਤਾ ਪੁਰਖ ਤੇ ਛੱਡੀਏ, ਅਰਦਾਸ ਕਰੀਏ। ਤਾਂ ਅਰਦਾਸ ਬੇਨਤੀ ਕਰਕੇ ਹਰ ਕੀ ਪੌੜੀ ਵਾਲੇ ਪਾਵਨ ਅਸਥਾਨ ਤੇ ਜਾ ਕੇ ਦੋ ਚਿੱਠੀਆਂ ਸਰੋਵਰ ਵਿੱਚ ਪਾਈਆਂ ਗਈਆਂ ਫੈਸਲੇ ਵਾਸਤੇ ਕਿ ਜਿਹਦੀ ਚਿੱਠੀ ਤਰੇਗੀ ਉਹ ਪੰਥ ਰਹੇਗਾ, ਉਹਦਾ ਹੀ ਪ੍ਰਬੰਧ ਹੋਵੇਗਾ। ਚਿੱਠੀਆਂ ਜਿਸ ਵੇਲੇ ਪਾਈਆਂ ਗਈਆਂ, ਪਹਿਲਾਂ ਦੋਵੇਂ ਹੀ ਡੁੱਬ ਗਈਆਂ, ਗੱਲਾਂ ਚੱਲਣ ਲੱਗ ਪਈਆਂ। ਜੇ ਦੋਵੇਂ ਡੁੱਬ ਗਈਆਂ ਇਹਦਾ ਮਤਲਬ ਦੋਵੇਂ ਪੰਥ ਨਹੀਂ ਰਹਿਣਗੇ। ਆਖਿਆ ਜੇ ਦੋਵੇਂ ਤਰ ਗਈਆਂ ਤਾਂ ਫਿਰ ਕਹਿੰਦੇ ਫਿਰ ਦੋਵੇਂ ਪੰਥ ਰਹਿਣਗੇ, ਜੇ ਇੱਕ ਤਰੀ ਤਾਂ ਇੱਕ ਪੰਥ ਰਹੇਗਾ, ਉਹ ਤੱਤ ਖਾਲਸਾ ਰਹੇ ਚਾਹੇ ਬੰਦਈ ਖਾਲਸਾ ਰਹੇ। ਸਤਿਗੁਰਾਂ ਦੀ ਕਿਰਪਾ ਵਰਤੀ, ਤੱਤ ਖਾਲਸੇ ਦੀ ਚਿੱਠੀ ਜਿਹਦੇ ਤੇ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੋਇਆ ਸੀ ਉਹ ਤਾਰਾਈ। ਫੈਸਲਾ ਹੋ ਗਿਆ, ਪਰ ਬੰਦਈਆਂ ਵਿੱਚੋਂ ਬਹੁਤ ਸਾਰੇ ਜਿਹੜੇ ਸਿੰਘ ਸਨ ਉਹ ਖਾਲਸੇ ਵਿੱਚ ਆ ਕੇ ਸ਼ਾਮਲ ਹੋ ਗਏ। ਕੁਝ ਕੁ ਉੱਥੋਂ ਚਲੇ ਗਏ ਪਾਸਾ ਵੱਟ ਕੇ, ਕੁਝ ਕੁ ਹੰਕਾਰ ਦੇ ਘੋੜੇ ਤੇ ਸਵਾਰ ਉਹਨਾਂ ਨੇ ਆਖਿਆ ਕਿ ਅਸੀਂ ਇਹ ਫੈਸਲਾ ਨਹੀਂ ਮੰਨਦੇ। ਉਹਨਾਂ ਨੇ ਲੜਨ ਦੀ ਠਾਣ ਲਈ ਹੋਈ ਸੀ ਕਿ ਅਸੀਂ ਤੇ ਤਲਵਾਰ ਦੇ ਜ਼ੋਰ ਨਾਲ ਹੀ ਆਪਣਾ ਫੈਸਲਾ ਕਰਨਾ। ਤੇ ਜਿਸ ਪ੍ਰਕਾਰ ਨਾਲ ਤੱਤ ਖਾਲਸੇ ਤੇ ਬੰਦਈ ਖਾਲਸੇ ਦਾ ਭੇੜ ਵੀ ਹੋਇਆ, ਉਹ ਕਥਾ ਭਾਈ ਰਤਨ ਸਿੰਘ ਜੀ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖ ਰਹੇ ਨੇ। ਆਓ ਕੁਝ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਤੋ ਜੋ ਮਨ ਸਭ ਤੋਂ ਕੀਓ ਲਾਹੌਰੋਂ ਸਿੰਘ ਕਲਾਲ।
ਬੰਦਈਆਂ ਦਾ ਇੱਕ ਮਨਸਬ ਸੀ, ਮਨਸਬ ਦਾ ਮਤਲਬ ਵੀ ਉਹਨਾਂ ਨੇ ਆਪਣਾ ਇੱਕ ਆਗੂ ਵਿਚੋਲਾ ਬਣਾਇਆ ਹੋਇਆ ਸੀ ਜਿਹੜਾ ਜਾ ਕੇ ਤੱਤ ਖਾਲਸੇ ਨਾਲ ਗੱਲਬਾਤ ਕਰਦਾ ਸੀ। ਉਹਦੀ ਦੋਵਾਂ ਪਾਸੇ ਸੀ, ਪਰ ਉਹ ਬੰਦਈਆਂ ਵੱਲੋਂ ਆਗੂ ਸੀ। ਉਹਦਾ ਨਾਮ ਸੀ ਭਾਈ ਲਾਹੌਰਾ ਸਿੰਘ ਕਲਾਲ। ਕਿਸੇ ਸਮੇਂ ਕਲਾਲਾਂ ਦਾ ਜਿਹੜਾ ਕੰਮ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਸ਼ਰਾਬ ਦੇ ਠੇਕਿਆਂ ਦੀ ਬਿਰਤੀ, ਉੱਥੇ ਜਾ ਕੇ ਸ਼ਰਾਬ ਵੇਚਣੀ ਖਰੀਦਣੀ, ਇਹ ਕੰਮ ਕਲਾਲ ਲੋਕ ਕਰਿਆ ਕਰਦੇ ਸੀ। ਪਰ ਉਹਨਾਂ ਕਲਾਲਾਂ ਦੀ ਇਸ ਗੰਦਗੀ ਵਿੱਚੋਂ, ਗਰਕ ਵਿੱਚੋਂ ਬਹੁਤ ਸਾਰੇ ਸਿੰਘ ਨਿਕਲੇ ਜਿਹੜੇ ਖੰਡੇ ਦੀ ਪੌਲ ਛੱਕ ਕੇ ਖਾਲਸੇ ਦੀ ਫੌਜ ਵਿੱਚ ਸ਼ਾਮਲ ਹੋਏ। ਉਹਨਾਂ ਵਿੱਚੋਂ ਹੀ ਇੱਕ ਮਹਾਨ ਯੋਧੇ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਚੌਥੇ ਜਥੇਦਾਰ, ਸਮੁੱਚੇ ਖਾਲਸੇ ਪੰਥ ਦੇ ਜਥੇਦਾਰ ਜੱਸਾ ਸਿੰਘ ਜੀ ਆਲੂਵਾਲੀਆ, ਇਹ ਵੀ ਕਲਾਲ ਪਰਿਵਾਰ ਵਿੱਚੋਂ ਸਨ। ਪਰ ਆਲੂਵਾਲੀਆ ਕਰਕੇ ਪ੍ਰਸਿੱਧ ਹੋਏ ਕਿਉਂਕਿ ਆਲੂ ਇਹਨਾਂ ਦਾ ਨਗਰ ਸੀ, ਉੱਥੋਂ ਦੇ ਰਹਿਣ ਵਾਲੇ ਸਨ। ਤੋ ਲਾਹੌਰਾ ਸਿੰਘ ਜਿਹੜਾ ਸੀ ਇਹ ਕਲਾਲ ਸੀ। ਹੁਣ ਖਾਲਸੇ ਦੀ ਫੌਜ ਵਿੱਚ ਆ ਕੇ ਖਾਲਸਾ ਸੱਜ ਗਿਆ, ਇਹ ਬੰਦਈ ਖਾਲਸੇ ਵੱਲੋਂ ਮਨਸਬਦਾਰ ਸੀ, ਯਾਨੀ ਕਿ ਉਹਨਾਂ ਵੱਲੋਂ ਵੱਡਾ ਆਗੂ ਸੀ ਜਿਹੜਾ ਬੰਦਈ ਖਾਲਸਿਆਂ ਦੀ ਪੈਰਵਾਈ ਕਰਦਾ ਸੀ।
भेजो बंदयन करन को सिंगन स्यो कुछ सवाल।
बंदइया ने लौरा सिंह नू भेजिया के तुसी जाके खालसे कोल तत खालसे कोल जाके साडी गल बात करो, अपने कुछ सवाल करने होणगे, क्योंकि ये विच सांझे सी। लौरा सिंह दा पंथ विच भी सत्कार सी, बंदई खालसे विच भी उहदा मनसबदार सी, वड्डा रुतबा सी। तो बंदइया ने अपने वल्लों गल बात करन वास्ते लाहौरा सिंह कलाल नू खालसे पंथ कोल भेजिया।
जो पई साथ उसे तो बेटा आया।
लाहौरा सिंह दा एक लड़का सी सिंह भजंगी, उहदा ओ भी नाल आया अपने पिता दे।
नाम संगत सिंह तिसको पाया।
उहदा नाम सी संगत सिंह। लाहौरा सिंह फिर उहदा पुत्र उहदे नाल आया खालसे दे कोल। उदे पुत्र दा नाम सी भाई संगत सिंह।
कान सिंह बाबा उस बोलियो।
हुण उधर बाबा कान सिंह जी जो गुरु अंगद साहब दी अंश वंश विचों सन, ओ भी पंथ दे आगुआ विचों सी, तत खालसे दे आगुआ विचों सी। जदों लौरा सिंह चल के आया ना अपने पुत्र समेत, ते बाबा कान सिंह नू आके उन्हें फतेह गजाई, ते बाबा कान सिंह जी अगों बोले कहण लगे,
तुम पर खालसा हथ चै खोलियो।
कहण लगे लौरा सिंह, बंदइया दे उत्ते खालसा अपने हथ खोलना चाहुंदा, क्योंकि वह महाराज जी का फैसला नहीं पे मनदे। जदों फैसला ही आपां परमेश्वर ते छड़ दिता, गुरु ते छड़ दिता, कि जेदी चिट्ठी तरेगी उसे दा गुरु घरां ते प्रबंध होवेगा, ते उसे दा ही ये सारा चढ़ावा होवेगा, ते पंथ ही उह रहेगा। जदों सतगुरां ने फैसला ही कर दिता चिट्ठी तत खालसे दी तारा ही है, ते बंदई फिर भी हाले बाद नहीं आउंदे, इस करके सिंह कुछ गर्म हो रहे ने। ओ हुण तुहाडे बंदइयां दे उत्ते अपने हथ खोलना चाहुंदे हन।
कयो ना किने आम खबर ना कई।
लौरा सिंह तू साडा मित्र है, ते किते ए ना मुड़ के दसी भी तुहानू किसे ने खबर नहीं दित्ती। मैं तुहानू पहला आगाह कर रहा, लौरा सिंह जी तुहाडा साडे नाल भी प्रेम है, ते बंदइयां वल्लों तुसी आगू हो। भाई कान सिंह जी ने सियाणी गल कीती, कहिंदे ए ना दस मुड़ के आखी कि असी तुहानू खबर नहीं दित्ती।
हमने खबर तुमको कर दई।
मेरा फर्ज सी तुहानू पहला खबर देनी, क्योंकि कुछ सिंह गर्व ने, ओ बंदइयां ते हमला करन नू तैयार बैठे ने, क्योंकि बंदई वधीकियां कर रहे ने, ओ महाराज जी का फैसला भी मनन तो मुनकर ने। जदों गुरु रामदास साहब ने चिट्ठी तार दित्ती तत खालसे दी, फिर हुण तां लड़ाई नहीं रहनी चाहीदी, पर वो फिर भी बिरती इदां दी रखदे है। इस करके लौरा सिंह मैं तेनू पहला आगाह कर दिता है, सावधान कर दिता है कि कदे भी सिंह बंदइयां ते हल्ला बोल सकदे ने।
मीरी सिंह सद बेटो लयो।
इन्हे नू बैठिया बैठिया कान सिंह जी भी बैठे ते लौरा सिंह जी भी बैठे सन, कि इन्हे नू भाई कान सिंह ने अपने पुत्र मीरी सिंह नू सद लिया, मीरी सिंह नू बुलाया।
सात संगत सिंह कुलावत भयो।
कान सिंह जी कहन लगे लौरा सिंह भी तू भी नहीं बचन मनदा गुरु रामदास जी दा, जदों उन्होंने तत खालसे दी चिट्ठी तार दित्ती है, ते तेनू तां हुण बंदइयां वाले पास्यों छड के साडे पंथ विच तत खालसे च आ जाणा चाहीदा। संगत लौरा सिंह जी चुप। भाई कान सिंह जी कहिंदे चल आपां इदां करिए भी तेरा पुत तगड़ा नाले पलवानी भी कर लेंदा, मेरा पुत कमजोर है, इत्थे आपां फिर वेख लैने गुरु की कला किवें वरतदी, फिर तो मन्नेगा ना। चलो चिट्ठी तरी नू नहीं मन्नदे, एक फैसला आपां होर गुरु साहब ते छड़ दईए, तेरा पुत्र पलवानी भी करदा, वह बली भी है, मेरे पुत दा शरीर जिहड़ा वह थोड़ा कमजोर भी है, तो उन्हूं पलवानी दे दा पेच भी नहीं आउंदे। आपां इदां करिए अपने दोवां पुत्रां दा घोल कराउने आ, कुश्ती कराउने आ दोवां दी, दोवें कुश्ती करन, जिहड़ा हारेगा वह जितण वाले की गल मन लेगा। दस लौरा सिंह मनदा इस फैसले नू, छड़िए एक बारी फिर गुरु रामदास साहब दे चरणा ते डोरियां। लौरा सिंह ने हामी भर दित्ती, कहिंदा जी ठीक है, हां जी
ਮਲਨ ਜਿਮ ਦੋ ਕੁਲ ਨੇ ਡਾਇ
ਮੀਰੀ ਸਿੰਘ ਤੇ ਸੰਗਤ ਸਿੰਘ। ਮੀਰੀ ਸਿੰਘ ਬਾਬੇ ਕਾਹਨ ਸਿੰਘ ਦਾ ਪੁੱਤਰ ਸੀ, ਤੱਤ ਖਾਲਸੇ ਵੱਲੋਂ ਘੁਲਿਆ। ਸੰਗਤ ਸਿੰਘ ਲਾਹੌਰਾ ਸਿੰਘ ਕਲਾਲ ਦਾ ਪੁੱਤਰ ਸੀ, ਉਹ ਬੰਦਈ ਖਾਲਸੇ ਵੱਲੋਂ ਘੁਲਿਆ। ਦੋਵਾਂ ਨੇ ਹੱਥ ਮਿਲਾਏ ਤੇ ਘੁਲਣਾ ਸ਼ੁਰੂ ਕੀਤਾ।
ਮੁਖੋਂ ਬਚਨ ਤਿੰਨ ਇਮ ਕਰ ਲਏ,
ਮੂੰਹ ਤੋਂ ਪਹਿਲਾਂ ਇਹ ਬਚਨ ਕਰ ਲਏ ਸਨ ਦੋਵਾਂ ਨੇ ਘੁਲਣ ਵੇਲੇ। ਸੰਗਤ ਸਿੰਘ ਤੇ ਮੀਰੀ ਸਿੰਘ ਨੇ ਆਪਸ ਵਿਚ ਕਹਿੰਦੇ, ਆਪਾਂ ਭਰਾ ਆ, ਕੁਸ਼ਤੀ ਕਰਨ ਲੱਗੇ, ਕੋਈ ਲੜਾਈ ਨਹੀਂ ਹੈ ਆਪਣੀ। ਇਹ ਆਪਣੇ ਜਿਵੇਂ ਆਸੀ ਖੇਡੀ ਦੇ ਵਿਚ ਕਹਿੰਦੇ, ਮਹਾਰਾਜ ਜੀ ਦੀ ਕਲਾ ਵੇਖਣ ਵਾਸਤੇ ਆਪਾਂ ਕਰਨ ਲੱਗੇ ਹਾਂ ਨਾ, ਵੀ ਜਿੱਤ ਤੱਤ ਖਾਲਸੇ ਦੀ ਹੁੰਦੀ ਹੈ ਕਿ ਬੰਦਈਆਂ ਦੀ ਹੁੰਦੀ ਹੈ, ਤੇ ਜਿਹੜਾ ਜਿੱਤੇਗਾ। ਇੱਦਾਂ ਆਪਸ ਵਿਚ ਉਹਨਾਂ ਨੇ ਗੱਲਬਾਤ ਕੀਤੀ।
ਜੋ ਜੀਤੇ ਤਿੰਨ ਪੰਥ ਲਿਆਏ,
ਕਹਿਣ ਲੱਗੇ ਜਿਹੜਾ ਜਿੱਤੇਗਾ ਉਹ ਹਾਰੇ ਹੋਏ ਨੂੰ ਆਪਣੇ ਪੰਥ ਚ ਲਿਆਏਗਾ। ਜੇ ਸੰਗਤ ਸਿੰਘ ਜਿੱਤ ਗਿਆ ਤਾਂ ਉਹ ਮੀਰੀ ਸਿੰਘ ਨੂੰ ਬੰਦਈ ਖਾਲਸੇ ਚ ਸ਼ਾਮਲ ਕਰੇਗਾ, ਤੇ ਜੇ ਮੀਰੀ ਸਿੰਘ ਜਿੱਤ ਗਿਆ ਤੇ ਉਹ ਸੰਗਤ ਸਿੰਘ ਨੂੰ ਤੱਤ ਖਾਲਸੇ ਚ ਲਿਆਏਗਾ। ਇਹ ਫੈਸਲਾ ਹੁਣ ਆਪਾਂ ਕਰਨਾ।
ਇਮ ਕਰ ਲੀ ਨੇ ਬਚਨ ਪਕਾਏ,
ਇਹਦਾ ਇਹ ਬਚਨ ਪਕਾ ਲਏ ਇਹਨਾਂ ਨੇ, ਕੌਲ ਕਰ ਲਿਆ।
ਦੋਹਰਾ ਮੀਰੀ ਸਿੰਘ ਕਾਹਨ ਕੋ ਉਹ ਸੰਗਤ ਸਿੰਘ ਕਲਾਲ।
ਮੀਰੀ ਸਿੰਘ ਕਾਹਨ ਸਿੰਘ ਦਾ ਪੁੱਤਰ ਹੈ ਤੇ ਸੰਗਤ ਸਿੰਘ ਲਾਹੌਰਾ ਸਿੰਘ ਦਾ ਪੁੱਤਰ ਹੈ।
ਪੁੰਗੇ ਕੁਲੇ ਅਕਾਲ ਤਲ ਸਭ ਪੰਥ ਦੇਖਣ ਵਾਲ।
ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖਾਲੀ ਥਾਂ ਸੀ, ਕੱਚਾ ਥਾਂ ਸੀ ਆਲੇ ਦੁਆਲੇ, ਉੱਥੇ ਨੇੜੇ ਇੱਕ ਅਖਾੜਾ ਜਿਹਾ ਬਣਾ ਕੇ ਘੁਲਣ ਲੱਗੇ, ਕੱਚਾ ਥਾਂ ਸੀ। ਤੇ ਦੋਵੇਂ ਮੀਰੀ ਸਿੰਘ ਤੇ ਸੰਗਤ ਸਿੰਘ ਜੀ ਘੁਲਣ ਲੱਗੇ।
ਜੋ ਪਈ ਮੀਰੀ ਸਿੰਘ ਜਬ ਹੱਥ ਛੁਹਾਇਆ,
ਮੀਰੀ ਸਿੰਘ ਨੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਆਸਰਾ ਲਿਆ, ਕਲਗੀਧਰ ਨੂੰ ਮਨਾਇਆ ਤੇ ਸੰਗਤ ਸਿੰਘ ਦਾ ਹੱਥ ਪਕੜਿਆ।
ਤੁਰਤ ਸੰਗਤ ਸਿੰਘ ਹੇਠਾਂ ਆਇਆ,
ਕਹਿੰਦੇ ਹੱਥ ਫੜਿਆ, ਜ਼ੋਰ ਨਾਲ ਝਟਕਾ ਦਿੱਤਾ ਹੱਥ ਖਿੱਚ ਕੇ, ਕਿ ਸੰਗਤ ਸਿੰਘ ਨੂੰ ਝਟਕਾ ਮਾਰ ਕੇ ਥੱਲੇ ਨਾਲ ਹੀ ਮੀਰੀ ਸਿੰਘ ਨੇ ਜ਼ਮੀਨ ਤੇ ਪਾ ਲਿਆ, ਉਹਦੀ ਕੰਡ ਲਾ ਦਿੱਤੀ ਥੱਲੇ।
ਇਮ ਕੀਓ ਪੁਚੰਗੀ ਉਸ ਕੋ ਪੂਤ,
ਕਹਿੰਦੇ ਏਦਾਂ ਜਦੋਂ ਢਾ ਲਿਆ ਤੇ ਉੱਤੇ ਬਹਿ ਗਿਆ ਮੀਰੀ ਸਿੰਘ ਸੰਗਤ ਸਿੰਘ ਤੇ, ਕਹਿੰਦਾ ਤੱਤ ਖਾਲਸੇ ਦੀ ਫਤਿਹ ਹੋਈ ਆ। ਗੁਰੂ ਰਾਮਦਾਸ ਸਾਹਿਬ ਨੇ ਦੁਬਾਰਾ ਫਿਰ ਸੰਕੇਤ ਦੇ ਦਿੱਤਾ। ਹਾਂਜੀ,
ਬਚਿਓ ਲਾਹੌਰਾ ਸਿੰਘ ਕਰ ਸੂਤ,
ਮੀਰੀ ਸਿੰਘ ਨੇ ਝੱਟ ਸੰਗਤ ਸਿੰਘ ਨੂੰ ਆਖਿਆ, ਭਾਈ ਹੁਣ ਸਾਡਾ ਪ੍ਰਸ਼ਾਦ ਛਕ ਤੱਤ ਖਾਲਸੇ ਦਾ, ਕਿਉਂਕਿ ਇਹਨਾਂ ਨੇ ਵੈਸ਼ਨਵ ਮਤ ਬਣਾ ਲਿਆ ਸੀ। ਉਸੇ ਵੇਲੇ ਤੱਤ ਖਾਲਸੇ ਦਾ ਜਿਹੜਾ ਪ੍ਰਸ਼ਾਦ ਉਹਦੇ ਮੂੰਹ ਚ ਪਾਇਆ, ਛਕਾ ਕੇ ਉਹਨੂੰ ਸਿੰਘ ਸਜਾ ਲਿਆ, ਕਹਿੰਦਾ ਵੀ ਤੂੰ ਤਾਂ ਆ ਗਿਆ ਸਾਡੇ ਵੱਲ। ਤੇ ਹੁਣ ਬਾਬਾ ਕਾਹਨ ਸਿੰਘ ਜੀ ਲਾਹੌਰਾ ਸਿੰਘ ਨੂੰ ਕਹਿੰਦੇ, ਲਾਹੌਰਾ ਸਿੰਘ ਹੁਣ ਆਪਾਂ ਘੁਲੀਏ, ਕਿ ਪੁੱਤਰਾਂ ਦੇ ਘੋਲ ਦੇ ਨਾਲ ਹੀ ਗੱਲ ਬਣ ਜੂ। ਲਾਹੌਰਾ ਸਿੰਘ ਹੁਣ ਤੂੰ ਦੱਸ, ਤੇਰਾ ਕੀ ਖਿਆਲ ਹੈ ਭਾਈ, ਹੁਣ ਤੂੰ ਆਉਣਾ ਤੱਤ ਖਾਲਸੇ ਚ ਕਿ ਤੈਨੂੰ ਵੀ ਲਿਆਈਏ। ਏਦਾਂ ਬਚਨ ਹੋਏ।
ਅੱਗੇ ਸੁਣੋ ਮਹੰਤ ਉਸ ਬਾਤ,
ਲਾਹੌਰਾ ਸਿੰਘ ਨੇ ਹੱਥ ਜੋੜ ਕੇ ਆਖਿਆ, ਮੈਂ ਵੀ ਪੰਥ ਦਾ ਮੈਂ ਤਾਂ ਜ਼ਹਿਰ ਕਲਾ ਪਹਿਲਾਂ ਹੀ ਮੰਨ ਲਈ ਸੀ ਸਤਿਗੁਰਾਂ ਦੀ, ਅੱਜ ਦੁਬਾਰਾ ਵਰਤ ਗਈ ਹੈ। ਉਸੇ ਵੇਲੇ ਲਾਹੌਰਾ ਸਿੰਘ ਨੇ ਵੀ ਤੱਤ ਖਾਲਸੇ ਚ ਸ਼ਮੂਲੀਅਤ ਕੀਤੀ, ਤੱਤ ਖਾਲਸੇ ਵਿਚ ਰਲ ਗਿਆ। ਏਦਾਂ ਲਾਹੌਰਾ ਸਿੰਘ ਤੇ ਉਹਦਾ ਪੁੱਤਰ ਸੰਗਤ ਸਿੰਘ ਦੋਵੇਂ ਤੱਤ ਖਾਲਸੇ ਚ ਆ ਗਏ। ਉਧਰ ਹੁਣ ਮੰਤ ਦੀ ਗੱਲ ਸੁਣੋ, ਜਿਹੜਾ ਬੰਦਈਆਂ ਦਾ ਮੰਤ ਸੀ ਨਾ, ਉਹਦੀ ਵਾਰਤਾ ਸੁਣੋ।
ਜਿਮ ਕਰ ਹੋਇਓ ਉਸ ਕੋ ਘਾਤ,
ਉਹ ਮੰਤ ਕਿਵੇਂ ਆਪਣੀ ਕਰਤੂਤ ਨਾਲ ਮਰਿਆ, ਜਿਹੜਾ ਬੰਦਈਆਂ ਦਾ ਮਹੰਤ ਸੀ ਉਹਦਾ ਕਿਵੇਂ ਘਾਤ ਹੋਇਆ।
ਕਯੋ ਖਾਲਸੇ ਛੱਡ ਜਾਓ ਡੇਰਾ,
ਸਿੰਘਾਂ ਨੇ ਸੁਨੇਹਾ ਭੇਜਿਆ ਕਿ ਭਾਈ ਹੁਣ ਤੁਸੀਂ ਇੱਥੋਂ ਡੇਰਾ ਛੱਡ ਕੇ ਅਕਾਲ ਤਖ਼ਤ ਸਾਹਿਬ ਤੋਂ ਚਲੇ ਜਾਓ, ਕਿਉਂਕਿ ਆਹਮਣੇ ਸਾਹਮਣੇ ਰਹਿਣਗੇ ਸਿੰਘ, ਲੜਾਈ ਪੜਾਈ ਹੋਵੇਗੀ। ਜਦੋਂ ਲੰਘੋਗੇ ਦੋਵੇਂ ਇੱਕ ਪਾਸੇ, ਇਧਰੋਂ ਸਿੰਘ ਨੇ ਉਧਰੋਂ ਬੰਦਈ ਨੇ, ਘੂਰ ਕੱਪੀ ਹੋਵੇਗੀ, ਤੁਸੀਂ ਇਹਦੇ ਨਾਲੋਂ ਚੰਗਾ ਵੀ ਇੱਥੋਂ ਚਲੇ ਜਾਓ। ਨਾਲੇ ਗੁਰੂ ਰਾਮਦਾਸ ਸਾਹਿਬ ਨੇ ਫੈਸਲਾ ਕਰ ਦਿੱਤਾ, ਚਿੱਠੀ ਤਰ ਗਈ ਆ ਤੱਤ ਖਾਲਸੇ ਦੀ, ਉਹ ਹੁਣ ਤੁਹਾਨੂੰ ਵੀ ਮੰਨਣੀ ਚਾਹੀਦੀ ਹੈ, ਗੁਰੂ ਕੇ ਸਿੱਖੋ ਤੁਸੀਂ ਵੀ। ਉਹਨੂੰ ਮੰਤ ਨੂੰ ਕਿਹਾ ਵੀ ਤੂੰ ਹੁਣ ਇਹ ਡੇਰਾ ਛੱਡ ਕੇ ਇੱਥੋਂ ਚਲਾ ਜਾ।
ਮੰਨੀ ਨਾ ਗੱਲ ਉਸ ਮੱਚ ਗਈ ਅਰੋਰਾ,
ਉਹਨੇ ਗੱਲ ਨਹੀਂ ਮੰਨੀ, ਕਹਿੰਦਾ ਤੁਹਾਨੂੰ ਭਜਾਵਾਂਗਾ, ਮੈਂ ਨਹੀਂ ਜਾਂਦਾ ਇੱਥੋਂ, ਜਿਹੜਾ ਉਹ ਮੰਤ ਸੀ ਵਿਗੜਿਆ ਹੋਇਆ ਸੀ ਬੰਦਈਆਂ ਦਾ, ਕਹਿੰਦਾ ਮੈਂ ਨਹੀਂ ਇੱਥੋਂ ਜਾਂਦਾ, ਇਹ ਗੱਲ ਸੁਣਦਿਆਂ ਸਿੰਘਾਂ ਨੂੰ ਵੀ ਹੁਣ ਪੰਥ ਜਿਹੜਾ ਮੇਲਾ ਸੀ ਉਹ ਤਾਂ ਚਲਾ ਹੀ ਗਿਆ ਸੀ ਨਾ, ਸੰਗਤ ਚਲੀ ਗਈ ਸੀ, ਸਿੰਘ ਤਾਂ ਅੱਗੇ ਟਾਈਮ ਪਾਸ ਕਰਦੇ ਸੀ, ਹੁਣ ਵੇਖਿਆ ਸੰਗਤ ਚਲੀ ਗਈ ਹੈ, ਹੁਣ ਜੇ ਬੋਲਣਗੇ ਤਿੰਨ ਤੇਰਾਂ ਕਰਨਗੇ ਤਾਂ ਹੁਣ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਏਗੀ, ਦੰਡ ਵੀ ਦਿੱਤਾ ਜਾਏਗਾ। ਤਾਂ ਉਸ ਵੇਲੇ ਫਿਰ ਸਿੰਘਾਂ ਨੇ ਵੀ ਰੌਲਾ ਸੁਣਿਆ,
ਦੋਹਰਾ ਦੋਹੂੰ ਔਰ ਰੋਰਾ ਪਿਓ ਮਾਰੇ ਮਾਰ ਸੋਏ।
ਗੱਲ ਕੀ ਦੋਹਾਂ ਪਾਸਿਓਂ ਰੌਲਾ ਮੱਚ ਗਿਆ, ਇਧਰੋਂ ਜਿਹੜੇ ਤੱਤ ਖਾਲਸੇ ਦੇ ਕੁਝ ਗਰਮ ਜੋਸ਼ੀ ਵਾਲੇ ਸਿੰਘ ਸਨ ਉਹ ਵੀ ਉੱਠ ਪਏ, ਉਧਰੋਂ ਬੰਦਈਆਂ ਦੇ ਜਿਹੜੇ ਕੁਝ ਬੰਦਈ ਖਾਲਸੇ ਦੇ ਸਨ ਉਹ ਵੀ ਉੱਠ ਕੇ ਆ ਗਏ।
ਹਾਥ ਉੱਠਿਓ ਤਵ ਖਾਲਸੇ ਰੋਕ ਨਾ ਸਕਿਓ ਕੋਈ।
ਫਿਰ ਜਦੋਂ ਖਾਲਸੇ ਦਾ ਹੱਥ ਉੱਠਦਾ ਤੇ ਫਿਰ ਉਹਨੂੰ ਕੌਣ ਰੋਕ ਸਕਦਾ ਸੀ, ਜਦੋਂ ਤੱਤ ਖਾਲਸੇ ਦੇ ਭੁਜੰਗੀਆਂ ਨੇ ਯੋਧਿਆਂ ਨੇ ਮਰਦਾਂ ਨੇ ਸੂਰਮਿਆਂ ਨੇ ਹੱਲਾ ਬੋਲਿਆ, ਅੱਗੋਂ ਬੰਦਈਆਂ ਕੋਲੋਂ ਚੱਲਿਆ ਨਹੀਂ ਗਿਆ।
ਚੋ ਪਈ ਅਕਾਲ ਅਕਾਲ ਕਹਿ ਉੱਠੇ ਸਿੰਘ ਤਾਈ,
ਅਕਾਲ ਅਕਾਲ ਗੁਰਬਾਰੇ ਅਕਾਲ ਕਹਿੰਦਿਆਂ ਸਿੰਘਾਂ ਨੇ ਹੱਲਾ ਬੋਲ ਦਿੱਤਾ।
ਬਾੜੇ ਕੀ ਜਾ ਬਾੜ ਪੁਟਾਈ,
ਜਿਹੜਾ ਉਹਨਾਂ ਨੇ ਆਲੇ ਦੁਆਲੇ ਬਾੜਾ ਕੀਤਾ ਹੋਇਆ ਸੀ ਨਾ, ਬੰਦਈਆਂ ਨੇ ਗੜੀ ਜੀ ਬਣਾ ਲਈ ਸੀ, ਜਾਂਦਿਆਂ ਸਿੰਘਾਂ ਨੇ ਪਹਿਲਾਂ ਬਾੜਾਂ ਪੁੱਟੀਆਂ,
ਦੋ ਵੱਲ ਤੇ ਸ਼ਸਤਰ ਚੜੇ,
ਉਹਨਾਂ ਵੀ ਅੱਗੋਂ ਸ਼ਸਤਰ ਚਲਾਏ, ਇਧਰੋਂ ਸਿੰਘਾਂ ਦੇ ਵੀ ਸ਼ਸਤਰ ਚੱਲੇ,
ਤੈ ਨਾ ਬੰਦਾਈ ਸਕੇ ਹੋਏ ਖੜੇ।
ਹੁਣ ਸਿੰਘਾਂ ਦੀਆਂ ਤਲਵਾਰਾਂ ਅੱਗੇ ਕਿਵੇਂ ਖਲੋਂਦੇ, ਉਸੇ ਵੇਲੇ ਕਹਿੰਦੇ ਬੰਦਈਆਂ ਨੇ ਤਲਵਾਰਾਂ ਸੁੱਟ ਦਿੱਤੀਆਂ,
ਕਰ ਮਹੰਤ ਜੋ ਉਹਨੇ ਬਹਾਇਓ।
ਉਹਨਾਂ ਬੰਦਈਆਂ ਨੇ ਜਿਹੜਾ ਆਪਣਾ ਮੰਤ ਬਣਾ ਕੇ ਬਿਠਾਇਆ ਸੀ ਨਾ ਵੀ ਮੁਖੀਆ ਹੁਣ ਇਹ ਸਾਡਾ ਗੱਦੀ ਦਾ ਮਾਲਕ ਹੈ, ਉਹਨਾਂ ਨੇ ਬਾਬੇ ਬੰਦੇ ਬਹਾਦਰ ਤੋਂ ਬਾਅਦ ਗੱਦੀ ਟੋਰ ਲਈ ਸੀ ਵੀ ਆਹ ਹੁਣ ਸਾਡੀ ਗੱਦੀ ਦਾ ਮਾਲਕ ਜਿਹੜਾ ਉਹ ਮਹੰਤ ਬਣਾ ਕੇ ਬਿਠਾਇਆ ਸੀ।
ਪਹੁੰਚ ਖਾਲਸੇ ਤੈ ਥਾਂ ਕਾਇਓ,
ਸਿੰਘ ਗਏ ਪਹਿਲਾਂ ਤਾਂ ਉਹ ਮੰਤ ਦਾ ਹੀ ਜਾ ਕੇ ਕਹਿੰਦੇ ਕੀਰਤਨ ਸੋਲਾ ਪੜਿਆ ਸਿੰਘਾਂ ਨੇ ਵੀ ਇਹ ਵਿਗਾੜਦਾ ਬਾਕੀ ਦੇ ਸਿੰਘਾਂ ਨੂੰ। ਹਾਂਜੀ,
ਹੁਤੀ ਗੱਡੇ ਪਰ ਗੱਦੀ ਬਣਾਈ,
ਉਹਨੇ ਨਾ ਇੱਕ ਗੱਡਾ ਜਿਹਾ ਬਣਾਇਆ ਉਹਦੇ ਤੇ ਗੱਦੀ ਲਾਈ ਹੋਈ ਸੀ ਆਪਣੀ ਆਪਣੀ ਪੂਜਾ ਕਰਾਉਣ ਲਈ।
ਦੌੜ ਸਿੰਘ ਚੜ ਬੈਠੇ ਤਾਈ,
ਤੇ ਜਾ ਕੇ ਕਹਿੰਦੇ ਉਹਨੂੰ ਮਾਰ ਕੇ ਸਿੰਘਾਂ ਨੇ ਪਹਿਲਾਂ ਉਹ ਗੱਦੀ ਤੇ ਆਪਣੇ ਚਰਨ ਪਾਏ ਵੀ ਇਹ ਜਿੰਨੀਆਂ ਗੱਦੀਆਂ ਤੇ ਖਾਲਸੇ ਦਾ ਹੀ ਹੱਕ ਹੈ। ਤੋ ਖਾਲਸੇ ਨੇ ਜਾ ਕੇ ਉਹਦੇ ਤੇ ਗੱਡੇ ਤੇ ਜਾ ਕੇ ਸਵਾਰ ਹੋ ਗਏ।
ਉਹ ਤੋ ਮਹੰਤ ਤੋਂ ਖੇਮ ਕਰਨ ਵਾਰੋ,
ਇਹ ਜਿਹੜਾ ਮਹੰਤ ਸੀ ਇਹ ਖੇਮ ਕਰਨ ਦਾ ਰਹਿਣ ਵਾਲਾ ਸੀ, ਖੇਮ ਕਰਨ ਵਾਰੋ ਖੇਮ ਕਰਨ ਦਾ ਰਹਿਣ ਵਾਲਾ ਇਹ ਮਹੰਤ ਸੀ, ਇਹਦਾ ਨਾਂ ਵੀ ਮਹੰਤ ਸਿੰਘ ਹੀ ਸੀ।
ਜਾਤ ਕਮੋਏ ਨਾਮ ਮਹੰਤ ਸਿੰਘ ਤਾਰੋ,
ਇਹ ਜਾਤੀ ਕਰਕੇ ਕੰਬੋ ਸੀ ਤੇ ਨਾਂ ਇਹਦਾ ਮਹੰਤ ਸਿੰਘ ਸੀ, ਖੇਮ ਕਰਨ ਦਾ ਹੀ ਇਹ ਰਹਿਣ ਵਾਲਾ ਸੀ।
ਜਿਨ ਜਿਨ ਹੱਥ ਤੇ ਸ਼ਸਤਰ ਨਾ ਗੇਰੇ,
ਜਿਨ੍ਹਾਂ ਜਿਨ੍ਹਾਂ ਨੇ ਆਪਣੇ ਹੱਥੋਂ ਸ਼ਸਤਰ ਨਹੀਂ ਸੁੱਟੇ,
ਮਾਰ ਕਰੇ ਤੈ ਖਾਲਸੇ ਢੇਰੇ,
ਮਾਰ ਕੇ ਖਾਲਸੇ ਨੇ ਉਸੇ ਵੇਲੇ ਢੇਰ ਕਰ ਦਿੱਤੇ।
ਜਿਨ ਜਿਨ ਸ਼ਸਤਰ ਦਏ ਤੈ ਡਾਰ,
ਜਿਨ੍ਹਾਂ ਨੇ ਸ਼ਸਤਰ ਸੁੱਟ ਦਿੱਤੇ ਪੰਥ ਦੀ ਆਣ ਮੰਨ ਲਈ ਉਹਨਾਂ ਨੂੰ ਖਾਲਸੇ ਨੇ ਪੰਥ ਵਿੱਚ ਮਿਲਾ ਲਿਆ।
ਰੱਖ ਰਲਾਏ ਪੰਥੇ ਨਾਰ,
ਉਹਨਾਂ ਨੂੰ ਪੰਥ ਦੇ ਨਾਲ ਮਿਲਾ ਕੇ ਮੁੜ ਫਿਰ ਉਹਨਾਂ ਦੇ ਗਾਤਰੇ ਸ਼ਸਤਰ ਸਜਾ ਦਿੱਤੇ।
ਦੋਈ ਖਾਲਸੇ ਕੀਤੇ ਪਈ,
ਏਦਾਂ ਖਾਲਸੇ ਦੀ ਦੋਈ ਫਿਰੀ, ਖਾਲਸੇ ਦੀ ਦੋਈ ਦਾ ਪ੍ਰਚਾਰ ਹੋਇਆ।
ਬੱਚਿਓ ਸੋ ਜਿਨ ਫਤਿਹ ਗੁਰ ਕਈ,
ਕਹਿੰਦੇ ਬਸ ਉਹ ਬਚਿਆ ਜਿਹਨੇ ਅੱਗੋਂ ਫਤਿਹ ਗਜਾਈ ਵਾਹਿਗੁਰੂ ਕੀ। ਜਿਹੜੇ ਪਹਿਲਾਂ ਦਰਸ਼ਨ ਦੀ ਫਤਿਹ ਬੁਲਾਉਂਦੇ ਸੀ, ਦਰਸ਼ਨ ਦੀ ਫਤਿਹ ਵਾਲਾ ਨਹੀਂ ਬਚਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਕੀ ਫਤਿਹ ਕਹੀ ਉਹ ਬਚੇ, ਉਹੀ ਪੰਥ ਦੇ ਵਿੱਚ ਆ ਕੇ ਰਲ ਗਏ।
ਦੋਹਰਾ ਦੋਹੀ ਫਿਰੀ ਅਕਾਲ ਕੀ ਬੰਧਈ ਬਚਿਓ ਨੇ ਕੋਈ,
ਕਹਿੰਦੇ ਏਦਾਂ ਅਕਾਲ ਦੀ ਦੋਹੀ ਫਿਰੀ ਕੇ ਇੱਕ ਵਾਰੀ ਬੰਦਈ ਨਹੀਂ ਬਚੇ।
ਲੁਕਿਓ ਛੱਪਿਓ ਜੋ ਥੋ ਬਚਿਓ ਹਾਰ ਰਲਿਓ ਪੰਥ ਸੋਏ,
ਕਹਿੰਦੇ ਜਿਹੜੇ ਲੁਕੇ ਛਿਪੇ ਰਹਿ ਗਏ ਕੁਝ ਬੰਦਈ ਉਹ ਬਚ ਗਏ, ਉਹ ਵੀ ਮੁੜ ਕੇ ਹਾਰ ਕੇ ਪੰਥ ਵਿੱਚ ਆ ਕੇ ਮਿਲ ਕੇ ਪੰਥ ਵਿੱਚ ਸ਼ਾਮਲ ਹੋ ਕੇ ਤਤ ਖਾਲਸੇ ਦਾ ਹੀ ਰੂਪ ਹੋ ਗਏ, ਪੰਥ ਖਾਲਸੇ ਵਿੱਚ ਹੀ ਸਮਾ ਗਏ।
ਚੋ ਪਈ ਜੈ ਬੰਦਈਆਂ ਥੀ ਗੱਦੀ ਲਗਾਈ,
ਜਿੱਥੇ ਬੰਦਈਆਂ ਨੇ ਆਪਣੀ ਗੱਦੀ ਲਾਈ ਹੋਈ ਸੀ,
ਤੈ ਥਾਂ ਬੈਠੇ ਉਹ ਮਨੀ ਸਿੰਘ ਪਾਈ,
ਸਿੰਘਾਂ ਨੇ ਸਤਿਕਾਰ ਨਾਲ ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਉੱਥੇ ਬਿਠਾਇਆ। ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਨ, ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਉਹਨਾਂ ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਅਲੀਪੁਰ ਨਗਰ ਦੇ ਵਿੱਚ ਹੋਇਆ, ਮੁਲਤਾਨ ਜ਼ਿਲ੍ਹੇ 'ਚ। ਭਾਈ ਬੱਲੂ ਦੇ ਪੋਤਰੇ ਸਨ। ਇਹਨਾਂ ਦੇ ਵਡੇਰੇ ਵੀ ਛੇਵੇਂ ਪਾਤਸ਼ਾਹ ਦੇ ਸਮੇਂ ਜੰਗਾਂ ਯੁੱਧਾਂ ਵਿੱਚ ਜੂਝਦੇ ਰਹੇ। ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਆਏ। ਤੋ ਭਾਈ ਮਨੀ ਸਿੰਘ ਜੀ ਨੇ ਬੜਾ ਲੰਮਾ ਸਮਾਂ ਕਲਗੀਧਰ ਜੀ ਨੇ ਇਹਨਾਂ ਨੂੰ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਸੰਭਾਲ ਦਿੱਤੀ ਸੀ। ਜਦੋਂ ਮੀਣਿਆਂ ਦਾ ਕਬਜ਼ਾ ਲਿਆ ਨਾ, ਪਹਿਲਾਂ ਮੀਣਿਆਂ ਦਾ ਕਬਜ਼ਾ ਸੀ, ਜਦੋਂ ਛੇਵੇਂ ਪਾਤਸ਼ਾਹ ਚਲੇ ਗਏ ਨਾ, ਉਸ ਤੋਂ ਬਾਅਦ ਮੀਣੇ ਜਿਹੜੇ ਬਾਬੇ ਪ੍ਰਿਥੀ ਚੰਦ ਦੀ ਅੰਸ ਵੰਸ਼ ਚੋਂ ਸੀ, ਉਹ ਕਾਬਜ ਰਹੇ ਦਰਬਾਰ ਸਾਹਿਬ। ਉਹਨਾਂ ਨੇ ਨੌਵੇਂ ਪਾਤਸ਼ਾਹ ਨੂੰ ਦਰਸ਼ਨਾਂ ਤੋਂ ਰੋਕਿਆ ਸੀ। ਤੇ ਫਿਰ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਭੇਜ ਕੇ ਦਰਬਾਰ ਸਾਹਿਬ ਦਾ ਪ੍ਰਬੰਧ ਜਿਹੜਾ ਸੀ ਉਹ ਪੰਥ ਦੇ ਵਿੱਚ ਲਿਆ ਤੇ ਭਾਈ ਮਨੀ ਸਿੰਘ ਨੂੰ ਸਾਰੀ ਜ਼ਿੰਮੇਵਾਰੀ ਦਿੱਤੀ ਸੀ। ਲੰਮੇ ਸਮੇਂ ਤੱਕ ਭਾਈ ਸਾਹਿਬ ਇੱਥੇ ਸੇਵਾ ਨਿਭਾਉਂਦੇ ਰਹੇ। ਬਹੁਤ ਸਾਰੇ ਸਿੰਘਾਂ ਨੂੰ ਭਾਈ ਮਨੀ ਸਿੰਘ ਜੀ ਨੇ ਵਿੱਦਿਆ ਪੜ੍ਹਾਈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਵਾਸਤੇ ਆਪਣੀ ਸ਼ਹਾਦਤ ਦਿੱਤੀ, ਉਹ ਵੀ ਭਾਈ ਮਨੀ ਸਿੰਘ ਜੀ ਦੇ ਪਾਸੋਂ ਵਿੱਦਿਆ ਪੜ੍ਹੇ ਸਨ। ਭਾਈ ਮਨੀ ਸਿੰਘ ਜੀ ਦੇ ਕੋਲ ਹੀ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਕੀਤੀ ਸੀ। ਕਿੱਡੇ ਵੱਡੇ ਮਹਾਨ ਯੋਧੇ ਹੋਏ। ਤੋ ਭਾਈ ਮਨੀ ਸਿੰਘ ਜੀ ਦਾ ਪੰਥ 'ਚ ਬੜਾ ਅਦਬ ਤੇ ਸਤਿਕਾਰ ਸੀ, ਨਾਲੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਨ। ਉਸ ਵੇਲੇ ਬੜੇ ਅਦਬ ਨਾਲ ਸਤਿਕਾਰ ਨਾਲ ਸਮੁੱਚੇ ਪੰਥ ਨੇ, ਜਿਹੜਾ ਉੱਥੇ ਆਸਣ ਲੱਗਾ ਹੋਇਆ ਸੀ ਨਾ, ਉੱਥੇ ਭਾਈ ਮਨੀ ਸਿੰਘ ਜੀ ਨੂੰ ਬਿਠਾਇਆ।
ਆਏ ਸ਼ਰਨ ਜੋ ਉਨਕੀ ਪਰੇ।
ਭਾਈ ਮਨੀ ਸਿੰਘ ਜੀ ਦੇ ਨਾਲ ਬਾਕੀ ਸਿੰਘ ਵੀ ਹੋਰ 5 ਸਿੰਘ ਰਲ ਗਏ। ਹੁਣ ਜਿਹੜੇ ਬੰਦਈ ਸਨ, ਹੁਣ ਉਹ ਉਹਨਾਂ ਨੂੰ ਕਿਹਾ ਵੀ ਭਾਈ ਹੁਣ ਤੁਸੀਂ ਆ ਜਾਓ ਸਾਰੇ ਪੰਥ ਦੀ ਸ਼ਰਨ 'ਚ। ਜਿਹੜਾ ਜਿਹੜਾ ਵੀ ਬੰਦਈ ਉਸ ਵੇਲੇ ਪੰਥ ਦੀ ਸ਼ਰਨ 'ਚ ਆਇਆ,
ਲਾਏ ਤਨਖਾਹ ਤੈ ਖਾਲਸੋ ਕਰੇ।
ਭਾਈ ਮਨੀ ਸਿੰਘ ਜੀ 5 ਦੇ ਆਗੂ ਬਣੇ। ਜਿਹੜਾ ਕੋਈ ਬੰਦਈ ਆ ਕੇ ਪੰਥ 'ਚ ਸ਼ਾਮਲ ਹੋਇਆ, ਉਸ ਵੇਲੇ ਭਾਈ ਮਨੀ ਸਿੰਘ ਜੀ ਨੇ ਉਹਨੂੰ ਤਨਖਾਹ ਲਾਈ ਤੇ ਤਨਖਾਹ ਲਾ ਕੇ ਪੰਥ 'ਚ ਸ਼ਾਮਲ ਕਰ ਲਿਆ। ਅੰਮ੍ਰਿਤਧਾਰੀ ਤਾਂ ਸੀ ਗਈ, ਦੁਬਾਰਾ ਅੰਮ੍ਰਿਤ ਛਕਣ ਦੀ ਲੋੜ ਉਦੋਂ ਪੈਂਦੀ ਹੈ ਜਦੋਂ 4 ਬੱਜਰ ਕੁਰਹਿਤਾਂ ਵਿੱਚੋਂ ਇੱਕ ਕੀਤੀ ਹੋਵੇ, ਉਦੋਂ ਦੁਬਾਰਾ ਅੰਮ੍ਰਿਤ ਛਕਣ ਦੀ ਲੋੜ ਹੈ। ਪਰ ਜੇ ਕਿਤੇ ਸੁਭਾਵਕ ਸੁੱਤੇ ਸਿੱਧ ਕੋਈ ਏਦਾਂ ਦੀ ਕੁਰਹਿਤ ਹੋ ਗਈ ਹੋਵੇ ਤਾਂ ਉਹ ਤਨਖਾਹ ਲਾ ਕੇ ਬਖਸ਼ੀ ਜਾ ਸਕਦੀ ਹੈ, ਪੰਥ ਦੇ ਵਿਧੀ ਵਿਧਾਨ ਨੇ। ਆਮ ਕਰਕੇ ਕਈ ਵੀਰ ਜਦੋਂ ਇੱਥੇ ਜਿੱਥੇ ਵੀ ਅੰਮ੍ਰਿਤ ਸੰਚਾਰ ਹੁੰਦਾ ਸੁਣਨ ਵਿੱਚ ਆਉਂਦਾ ਹੈ ਕਿ ਜੇ ਕਿਰਪਾਨ ਵੀ ਕਿਤੇ ਉੱਦਾਂ ਹੀ ਮਾੜੀ ਜਿਹੀ ਗਾਤਰੇ 'ਚੋਂ ਕਿਤੇ ਸੁਭਾਵਕ ਡਿੱਗ ਜਾਏ, ਉਹ ਤਾਂ ਵੀ ਕਹਿੰਦੇ ਜੀ ਸਾਡਾ ਅੰਮ੍ਰਿਤ ਖੰਡਨ ਹੋ ਗਿਆ ਜੀ, ਦੁਬਾਰਾ ਛਕਣਾ ਹੈ। ਅੰਮ੍ਰਿਤ ਇੰਨੀ ਛੇਤੀ ਨਹੀਂ ਖੰਡਨ ਹੁੰਦਾ ਭਾਈ, ਜੇ ਕਿਰਪਾਨ ਡਿੱਗ ਵੀ ਜਾਏ ਤਾਂ ਦੁਬਾਰਾ ਮੱਥਾ ਟੇਕ ਕੇ ਅਰਦਾਸ ਕਰਕੇ ਗਾਤਰੇ ਪਹਿਨ ਲੈਣੀ ਹੈ, ਉਹਦੇ ਵਾਸਤੇ ਪੇਸ਼ ਹੋਣ ਦੀ ਵੀ ਲੋੜ ਨਹੀਂ। ਕਿਤੇ ਕਿਸੇ ਦਾ ਕੰਘਾ ਡਿੱਗ ਜਾਏ ਉਹ ਵੀ ਦੁਬਾਰਾ ਅੰਮ੍ਰਿਤ ਛਕਣ ਆ ਜਾਂਦੇ ਹੈ। 4 ਬੱਜਰ ਕੁਰਹਿਤਾਂ 'ਚੋਂ ਕੇਸ ਕਤਲ ਕੀਤੇ ਹੋਣ, ਉਹ ਚਾਹੇ ਓਪਰੇਸ਼ਨ ਵਗੈਰਾ ਹੋਣ ਵੇਲੇ, ਡਾਕਟਰੀ ਵੇਲੇ ਵੀ ਕਈ ਵਾਰੀ ਇਹ ਸਮੱਸਿਆਵਾਂ ਆਉਂਦੀਆਂ, ਉਦੋਂ ਵੀ ਦੁਬਾਰਾ ਪੇਸ਼ ਹੋ ਕੇ ਖੰਡੇ ਦੀ ਪੋਲ ਛਕਣੀ ਚਾਹੀਦੀ ਹੈ। 2 ਬੱਜਰ ਕੁਰਹਿਤ ਪਰ ਇਸਤਰੀ ਪਰ ਪੁਰਖ ਗਾਮੀ ਹੋਵੇ, ਤੰਬਾਕੂ ਦਾ ਜਗਤ ਜੂਠ ਦੀ ਵਰਤੋਂ ਕਰਨੀ ਜਾਂ ਕੁੱਠਾ ਖਾਣਾ, ਮੁਸਲਮਾਨੀ ਤਰੀਕੇ ਨਾਲ ਬਣਿਆ ਹੋਇਆ ਮਾਸ ਹਲਾਲ ਜਿਹੜਾ ਉਹ ਹਲਾਲ ਦਾ ਖਾਂਦੇ ਹੈ, ਉਸ ਤਰੀਕੇ ਦੇ ਨਾਲ ਕੁੱਠਾ ਖਾਣ ਦੇ ਨਾਲ ਇਹਨਾਂ 4 ਬੱਜਰ ਕੁਰਹਿਤਾਂ 'ਚੋਂ ਇੱਕ ਕਿਸੇ ਕੋਲ ਹੋਈ ਹੋਵੇ, ਉਹਨੂੰ ਦੁਬਾਰਾ ਖੰਡੇ ਦੀ ਪੋਲ ਛਕਣੀ ਪੈਂਦੀ ਹੈ। ਪਰ ਜੇ ਕਿਸੇ ਕੋਲ ਇੱਦਾਂ ਦੀ ਢਿੱਲ ਮੱਠ ਹੋਵੇ ਜਿਵੇਂ ਬੰਦਈਆਂ 'ਚ ਜਾ ਰਲੇ ਸਨ ਸਿੰਘ, ਤਾਂ ਉਸ ਵੇਲੇ ਭਾਈ ਮਨੀ ਸਿੰਘ ਜੀ ਨੇ ਇਹਨਾਂ ਨੂੰ ਦੁਬਾਰਾ ਅੰਮ੍ਰਿਤ ਨਹੀਂ ਛਕਾਇਆ, 5 ਕੋਲ ਪੇਸ਼ ਹੋਏ, ਤਨਖਾਹ ਲਾਈ। ਤਨਖਾਹ ਕੀ ਲਾਉਂਦੇ ਸਨ? ਤਨਖਾਹ ਲਾਉਣ ਦਾ ਮਤਲਬ ਇਹ ਨਹੀਂ ਸੀ ਹੁੰਦਾ ਵੀ ਉਹਨਾਂ ਨੂੰ ਫਾਹੇ ਟੰਗ ਦਿਓ, ਹੁਣ ਤਨਖਾਹ ਦਾ ਮਤਲਬ ਹੁੰਦਾ ਵੀ ਪਸ਼ਚਾਤਾਪ ਕਰੇ, ਵੀ 40 ਦਿਨ ਜੋੜੇ ਝਾੜੇ, ਕਿਤੇ ਗੁਰੂ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਪਕਾਵੇ, ਘੋੜਿਆਂ ਦੀ ਲਿੱਦ ਚੁੱਕੇ, ਝਾੜੂ ਦੀ ਸੇਵਾ ਕਰੇ, ਇਹ ਨਾਲੇ ਕੁਝ ਸਮਾਂ ਸੇਵਾ ਕਰੇਗਾ, ਬਾਣੀ ਪੜੇਗਾ, ਇਹਦੇ ਮਨ ਸ਼ੁੱਧ ਹੋਣਗੇ, ਜਿਹੜੀ ਕੋਈ ਭੁੱਲ ਹੋਈ ਹੈ ਉਹਦਾ ਪਸ਼ਚਾਤਾਪ, ਪਸ਼ਚਾਤਾਪ ਦੇ ਨਾਲ ਉਹ ਭੁੱਲ ਜਿਹੜੀ ਆ ਸੜ ਜਾਂਦੀ ਅੰਦਰੋਂ, ਤਾਂ ਇਹ ਸਵਾਵਾਂ ਲਾਈਆਂ ਜਾਂਦੀਆਂ। ਅੱਜ ਕੱਲ੍ਹ ਕਹਿੰਦੇ ਜੀ ਵੇਖੋ ਇਹ ਕੋਈ ਤਨਖਾਹ ਹੈ ਜੀ, ਇਹ ਤਾਂ ਸੇਵਾ ਹੈ। ਭਾਈ ਜਦੋਂ ਤਨਖਾਹ ਵਜੋਂ ਲਾਈ ਜਾਵੇ ਉਦੋਂ ਤਨਖਾਹ ਹੀ ਹੁੰਦੀ ਹੈ, ਉਦਾਂ ਸੇਵਾ ਹੈ ਜੇ ਤੁਸੀਂ ਭਾਵਨਾ ਨਾਲ ਕਰੋ। ਜਦੋਂ ਤਨਖਾਹ ਵਜੋਂ ਲਾਈ ਜਾਣੀ ਹੈ ਫਿਰ ਉਹ ਤਨਖਾਹ ਹੀ ਗਿਣੇਣੀ ਹੈ। ਤੋ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਹੋਣਾ ਨੇ ਜਿਹੜੇ ਬੰਦਈ ਖਾਲਸੇ ਵਿੱਚ ਆ ਕੇ ਰਲੇ, ਉਹਨਾਂ ਨੂੰ ਤਨਖਾਹ ਲਾਈ ਤੇ ਤਨਖਾਹ ਲਾ ਕੇ ਖਾਲਸੇ ਦੇ ਵਿੱਚ ਸ਼ਾਮਿਲ ਕਰ ਲਿਆ।
ਨਾਨੂ ਸਿੰਘ ਹੁਤ ਢੇਸੀਏ ਵਾਲੋ,
ਉਹਨਾਂ ਚੋਂ ਕਿਹੜੇ ਕਿਹੜੇ ਆਏ ਸੁਣੋ। ਢੇਸੀ ਨਗਰ ਦੇ ਰਹਿਣ ਵਾਲੇ ਸਨ ਭਾਈ ਨਾਨੂ ਸਿੰਘ ਜੀ, ਉਹ ਵੀ ਆ ਗਏ ਪੰਥ ਦੀ ਸ਼ਰਨ।
ਲਾਹੌਰਾ ਸਿੰਘ ਤੇ ਸ਼ਿਆਮ ਕਲਾਲੋ,
ਭਾਈ ਲਾਹੌਰਾ ਸਿੰਘ ਜੀ, ਭਾਈ ਸ਼ਿਆਮ ਸਿੰਘ ਜੀ ਕਲਾਲ, ਜਿਨ੍ਹਾਂ ਦਾ ਪਿੱਛੇ ਜ਼ਿਕਰ ਆਇਆ, ਇਹ ਵੀ ਆ ਗਏ ਪੰਥ ਦੀ ਸ਼ਰਨ ਚ।
ਉਹ ਬਖਸ਼ੀਸ਼ ਸਿੰਘ ਵੀ ਮਿਲਤੀ ਕਈ,
ਭਾਈ ਬਖਸ਼ੀਸ਼ ਸਿੰਘ ਜੀ ਵੀ ਇਹ ਵੀ ਆ ਕੇ ਪੰਥ ਵਿਚ ਮਿਲ ਗਏ।
ਪਿੰਡ ਚ ਮਾਰੀ ਤਿਸ ਕਰ ਥੇਈ,
ਚਮਿਆਰੀ ਨਗਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ, ਉਥੋਂ ਦੇ ਰਹਿਣ ਵਾਲੇ ਸਨ ਭਾਈ ਬਖਸ਼ੀਸ਼ ਸਿੰਘ ਜੀ।
ਭਾਈ ਭਗਤੂ ਕੇ ਪੋਤਰੇ ਦੋ,
ਹੁਣ ਭਾਈ ਭਗਤੂ ਦੇ ਜਿਹੜੇ ਪੋਤਰੇ ਸਨ ਭਾਈ ਫਤਿਹ ਸਿੰਘ ਹੋਣੀ, ਇਹ ਵੀ ਬੰਦਈਆਂ ਵਿਚ ਸੀ, ਸਮਾਣੇ ਦੇ ਗਵਰਨਰ ਬਣਾਏ ਹੋਏ ਸੀ, ਇਹ ਵੀ ਪੰਥ ਦੀ ਸ਼ਰਨ ਆ ਗਏ। ਇਹਨਾਂ ਨੂੰ ਵੀ ਤਨਖਾਹ ਲਾਈ ਤੇ ਪੰਥ ਚ ਸ਼ਾਮਿਲ ਕੀਤਾ।
ਕੀਏ ਨਵਾਬ ਬੰਦੇ ਥੇ ਸੋ,
ਇਹਨਾਂ ਨੂੰ ਬਾਬਾ ਬੰਦਾ ਸਿੰਘ ਜੀ ਨੇ ਨਵਾਬ ਵੀ ਬਣਾਇਆ ਸੀ, ਉਸ ਤੋਂ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਇਹ ਬੰਦਈਆਂ ਦੇ ਨਾਲ ਰਹੇ ਨੇ।
ਤਉ ਖਾਲਸੇ ਫੜ ਕਰ ਓਏ,
ਫੜ ਕੇ ਖਾਲਸੇ ਨੇ ਇਹਨਾਂ ਨੂੰ ਉਸ ਵਕਤ
ਨੀਲ ਬਸਤਰ ਕਰ ਛੱਡੇ ਸੋਏ,
ਕਹਿੰਦੇ ਨਾ ਸਾਰਿਆਂ ਨੂੰ ਨੀਲੇ ਰੰਗ ਦਾ ਬਾਣਾ ਧਾਰਨ ਕਰਾਇਆ। ਇਹ ਪਹਿਲਾਂ ਸੂਹੇ ਰੰਗ ਦਾ ਪਾਉਂਦੇ ਸੀ, ਵਿੱਚ ਪਾਉਣ ਲੱਗ ਪਏ ਸੀ ਨਾ, ਸਿੰਘਾਂ ਆਖਿਆ ਨਾ ਬਈ ਖਾਲਸੇ ਦਾ ਸੂਹਾ ਨਹੀਂ, ਖਾਲਸੇ ਦਾ ਨੀਲਾ। ਤਬ ਉੱਠੇ ਸਿੰਘ ਭੁਜੰਗੀਏ ਨੀਲੰਬਰ ਧਾਰਾ, ਨੀਲਾ ਰੰਗ ਹੈ ਆਕਾਸ਼ ਦਾ ਰੰਗ ਨੀਲਾ, ਇਸ ਕਰਕੇ ਭਾਈ ਨੀਲਾ ਰੰਗ ਪਾਉਣਾ। ਉਸੇ ਵੇਲੇ ਉਦੋਂ ਸਿੰਘ ਇਹ ਨਹੀਂ ਸਨ ਵੇਖਦੇ ਵੀ ਇਹਦਾ, ਕਈ ਸਿੰਘਾਂ ਨੇ ਆਪਣਾ ਹੀ ਚੋਲਾ ਜਿਹੜਾ ਦੇ ਦੇਣਾ ਵੀ ਲੈ ਭਾਈ ਆਹ ਪਾ ਲੈ, ਨਾਲ ਹੀ ਉਸੇ ਵੇਲੇ ਉਹਨੂੰ ਕਹਿਣਾ ਚੱਲ ਵੀ ਹੁਣ ਤੂੰ ਨਿਹੰਗ ਸਿੰਘ ਸੱਜ ਗਿਆ। ਨੀਲੇ ਰੰਗ ਦੇ ਬਾਣੇ ਕਹਿੰਦੇ ਉਸ ਚੋਲਿਆਂ ਨੂੰ, ਉਹਨਾਂ ਨੂੰ ਪਵਾ ਕੇ ਪੰਥ ਚ ਸ਼ਾਮਿਲ ਕਰ ਲਿਆ।
ਦੋਹਰਾ ਸਭ ਪਾਇਨ ਮਿਲ ਇਮਕਿਓ, ਹਮ ਤੈ ਉਜਰ ਨਾ ਹੋਏ।
ਜਿੰਨੇ ਇਧਰ ਭਾਈ ਸਨ, ਭਾਈ ਕਿਹੜੇ, ਭਾਈ ਭਗਤੂ ਕੇ, ਭਾਈ ਬਹਿਲੋ ਕੇ, ਇਹਨਾਂ ਦੇ ਪਰਿਵਾਰਾਂ ਵਿੱਚੋਂ ਇਹਨਾਂ ਨੇ ਆਖਿਆ ਖਾਲਸਾ ਜੀ ਸਾਡੇ ਕੋਲੋਂ ਕੋਈ ਉਜਰ ਨਹੀਂ, ਅਸੀਂ ਕੋਈ ਤੁਹਾਨੂੰ ਉਜਰ ਨਹੀਂ ਕਰਦੇ ਵੀ ਤੁਸੀਂ ਸਾਨੂੰ ਨੀਲੇ ਚੋਲੇ ਨਾ ਪਵਾਓ ਜਾਂ ਇੱਦਾਂ ਸਾਡੇ ਨਾਲ ਨਾ ਕਰੋ। ਕਹਿੰਦੇ ਅਸੀਂ ਅੱਗੋਂ ਤੁਹਾਡੇ ਤੇ ਕੋਈ ਉਜਰ ਨਹੀਂ ਕਰਦੇ।
ਗੋਲੀ ਓਏ ਜੋ ਖਸਮ ਕੀ ਬਸਤਰ ਪਹਿਰਾਵੇ ਕੋਈ,
ਕਹਿੰਦੇ ਗੋਲੀ ਜਿਹੜੀ ਖਸਮ ਦੀ ਹੋਵੇ ਤੇ ਉਹ ਖਸਮ ਆਪਣੀ ਮਰਜ਼ੀ ਨਾਲ ਜਿਹੜਾ ਮਰਜ਼ੀ ਉਹਨੂੰ ਕੱਪੜਾ ਪਵਾਵੇ, ਤੁਸੀਂ ਨੀਲੇ ਪਵਾਓ ਨੀਲੇ ਪਾ ਲਾਂਗੇ, ਹੋਰ ਰੰਗ ਦਾ ਪਵਾਓਗੇ ਉਹ ਪਾ ਲਵਾਂਗੇ, ਅਸੀਂ ਤਾਂ ਗੋਲੀਆਂ ਗੁਰੂ ਘਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਗੋਲੇ ਆ ਨਾ। ਹਾਂਜੀ
ਬੰਦਈਆਂ ਉਹ ਪੁਚੰਗੀਆਂ ਐਸੀ ਬੀਤੀ ਬਾਤ,
ਕਹਿੰਦੇ ਏਦਾਂ ਬੰਦਈਆਂ ਦਾ ਔਰ ਤਤ ਖਾਲਸੇ ਦਾ ਪੁਜੰਗੀਆਂ ਦਾ ਇਹ ਵਿਰੋਧ ਹੋਇਆ ਸੀ, ਫਿਰ ਸ਼ਾਂਤ ਹੋਇਆ। ਉਸ ਤੋਂ ਬਾਅਦ ਫਿਰ ਬੰਦਈ ਤਕਰੀਬਨ ਅਲੋਪ ਹੀ ਹੋ ਗਏ, ਕਿਤੇ ਕਿਤੇ ਟਾਵੇਂ ਟਾਵੇਂ ਹੀ ਰਹਿ ਗਏ ਸਨ, ਤਤ ਖਾਲਸੇ ਚ ਸਾਰੇ ਆ ਰਲੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਬੰਦਈਆਂ ਦਾ ਔਰ ਤਤ ਖਾਲਸੇ ਦਾ ਜਿਹੜਾ ਆਪਸ ਵਿੱਚ ਵਿਰੋਧ ਹੋਇਆ ਭੁਜੰਗੀਆਂ ਦਾ, ਉਹ ਤੁਹਾਨੂੰ ਸਰਵਣ ਕਰਾਇਆ।
ਰਤਨ ਸਿੰਘ ਨੇ ਜਿਮ ਸੁਣੀ ਲਿਖੀ ਤਿਸੀ ਹੀ ਪਾਤ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਜਿਵੇਂ ਸੁਣੀ ਸੀ ਉਸੇ ਤਰ੍ਹਾਂ ਇੱਥੇ ਲਿਖ ਕੇ ਤੁਹਾਨੂੰ ਸੁਣਾ ਦਿੱਤੀ ਹੈ।
ਦੋਹਰਾ ਅੰਗਦ ਗੁਰ ਉਹ ਅਮਰ ਕੋ ਤੇਹਣ ਪੱਲੇ ਕੁਲ ਦੋਏ,
ਖਾਲਸਾ ਜੀ ਗੁਰੂ ਅੰਗਦ ਸਾਹਿਬ ਦੇ ਅੰਸ਼ ਵੰਸ਼ ਖਡੂਰ ਸਾਹਿਬ ਚੱਲਦੀ ਸੀ ਤ੍ਰੇਣ, ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਪੱਲਿਆਂ ਦੀ ਜਿਹੜੀ ਕੁਲ ਸੀ ਉਹ ਗੋਇੰਦਵਾਲ ਸਾਹਿਬ ਵਿਖੇ ਚੱਲਦੀ ਹੈ।
ਖੰਡੇ ਪਾਉਲ ਜਿਨ ਲਈ ਭਏ ਪੁਚੰਗੀ ਸੋਏ,
ਪੱਲਿਆਂ ਨੇ ਔਰ ਤ੍ਰੇਣਾ ਨੇ ਵੀ ਖੰਡੇ ਦੀ ਪੋਲ ਛਕ ਲਈ ਤੇ ਉਹ ਵੀ ਭੁਜੰਗੀ ਹੋ ਗਏ। ਭੁਜੰਗੀ ਦਾ ਮਤਲਬ ਸਿੰਘ ਸੱਜ ਗਏ, ਪੰਥ ਵਿਚ ਸ਼ਾਮਿਲ ਹੋ ਗਏ, ਤ੍ਰੇਣਾ ਵਿਚੋਂ ਵੀ ਤੇ ਭੱਲਿਆਂ ਵਿਚੋਂ ਵੀ, ਜਿਹੜੇ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਵਿਚੋਂ ਸਨ।
ਜੋ ਪਈ ਤੇਹਣ ਬਿਨੋਦ ਸਿੰਘ ਕੋ ਪਾਈ ਕਾਨ ਸਿੰਘ,
ਤ੍ਰੇਣ ਗੁਰੂ ਅੰਗਦ ਸਾਹਿਬ ਜੀ ਦੀ ਅੰਸ਼ ਵੰਸ਼ ਵਿਚੋਂ ਸਨ ਜਥੇਦਾਰ ਬਾਬਾ ਬਿਨੋਦ ਸਿੰਘ ਜੀ। ਜਦੋਂ ਬਾਬਾ ਬੰਦਾ ਸਿੰਘ ਜੀ ਨੂੰ ਸ੍ਰੀ ਹਜ਼ੂਰ ਸਾਹਿਬ ਤੋਂ ਕਲਗੀਧਰ ਨੇ ਭੇਜਿਆ ਨਾ, ਜਿਹੜੇ ਪੰਜ ਸਿੰਘ ਨਾਲ ਭੇਜੇ ਸੀ, ਪੰਜਾਂ ਦੇ ਜਥੇਦਾਰ ਬਣਾ ਕੇ ਨਿਸ਼ਾਨ ਨਗਾਰਾ ਦੇ ਕੇ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਬਿਨੋਦ ਸਿੰਘ ਜੀ ਨੂੰ ਨਾਲ ਟੋਰਿਆ ਸੀ। ਇਸ ਕਰਕੇ ਸਮੁੱਚੇ ਖਾਲਸੇ ਪੰਥ ਦੇ ਪਹਿਲੇ ਜਥੇਦਾਰ ਦਾ ਜੇ ਕੋਈ ਰੁਤਬਾ ਹੈ ਕਿਸੇ ਪਾਸ, ਤਾਂ ਉਹ ਜਥੇਦਾਰ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਦੇ ਪਾਸ ਹੈ। ਬਾਬਾ ਵਿਨੋਦ ਸਿੰਘ ਜੀ ਤੋਂ ਬਾਅਦ ਪੰਥ ਨੇ ਸਮੁੱਚੀ ਪੰਥ ਦੀ ਜ਼ਿੰਮੇਵਾਰੀ ਦੂਸਰੇ ਜਥੇਦਾਰ ਵਜੋਂ ਦੀਵਾਨ ਦਰਬਾਰਾ ਸਿੰਘ ਸਾਹਿਬ ਜੀ ਨੂੰ ਦਿੱਤੀ। ਦੀਵਾਨ ਦਰਬਾਰਾ ਸਿੰਘ ਜੀ ਤੋਂ ਬਾਅਦ ਸਮੁੱਚੇ ਪੰਥ ਦੀ ਕਮਾਂਡ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਪਾਸ ਆਈ। ਜਥੇਦਾਰ ਨਵਾਬ ਕਪੂਰ ਸਿੰਘ ਜੀ ਤੋਂ ਬਾਅਦ ਫਿਰ ਸਮੁੱਚੇ ਪੰਥ ਦੀ ਕਮਾਂਡ ਸਮੁੱਚੇ ਪੰਥ ਨੇ ਫੈਸਲਾ ਕਰਕੇ ਸਰਦਾਰ ਜੱਸਾ ਸਿੰਘ ਜੀ ਜਥੇਦਾਰ ਆਹਲੂਵਾਲੀਆ ਸਾਹਿਬ ਜੀ ਦੇ ਪਾਸ ਆਈ। ਇਸੇ ਤਰ੍ਹਾਂ ਫਿਰ ਅੱਗੇ ਬਾਬਾ ਨੈਣਾ ਸਿੰਘ ਜੀ, ਅਕਾਲੀ ਬਾਬਾ ਫੂਲਾ ਸਿੰਘ ਜੀ, ਸ਼ਹੀਦ ਬਾਬਾ ਹਨੂਮਾਨ ਸਿੰਘ ਜੀ, ਇੱਦਾਂ ਇਹ ਪੰਥ ਦੇ ਜਥੇਦਾਰਾਂ ਦੀ ਜਿਹੜੀ ਹੈ, ਅਕਸਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਜਿਹੜੀ ਹੈ ਉਹ ਲੜੀ ਚੱਲਦੀ ਹੈ। ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਸਾਹਿਬ ਹਨ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚ ਜਨਮ ਲਿਆ। ਕਲਗੀਧਰ ਜੀ ਦੇ ਹੱਥੋਂ ਖੰਡੇ ਦੀ ਪੌਲ ਛਕੀ ਤੇ ਸਿੰਘ ਸਜੇ ਸਨ, ਉਹਨਾਂ ਦੇ ਪੁੱਤਰ ਸਨ ਅੱਗੋਂ ਬਾਬਾ ਕਾਨ ਸਿੰਘ ਜੀ।
ਕਾਨ ਸਿੰਘ ਕੋ ਸੁਤ ਮੀਰੀ ਪੁਚੰਗ,
ਬਾਬੇ ਕਾਨ ਸਿੰਘ ਦੇ ਪੁੱਤਰ ਦਾ ਨਾਮ ਸੀ ਮੀਰੀ ਸਿੰਘ।
ਲਈ ਤੁਰਕ ਸੋ ਉਨ ਜੁਗਤ ਮਿਲਾਏ,
ਇਹ ਕੁਝ ਸਮਾਂ ਤੁਰਕਾਂ ਦੇ ਪਾਸ ਵੀ ਨੌਕਰੀ ਕਰਦੇ ਰਹੇ ਬਾਬਾ ਕਾਨ ਸਿੰਘ ਜੀ ਹੋਣੀ।
ਦਈ ਸਭੀ ਉਸ ਗੱਲ ਸਮਝਾਏ,
ਇੱਦਾਂ ਦਰਬਾਰ ਸਾਹਿਬ ਦੇ ਇਲਾਕੇ ਦੇ ਵਿੱਚ ਜਿਹੜੇ ਨੇੜੇ ਤੇੜੇ ਪਿੰਡ ਸਨ ਉੱਥੇ ਪੰਥ ਦਾ ਬੋਲਬਾਲਾ ਰਿਹਾ।
ਦੋਹਰਾ ਸਾਖੀ ਸੁਨ ਅਬ ਉਨੋ ਕੀ ਸ਼੍ਰੀ ਗੁਰ ਗੈਲ ਜੋ ਗੁਰੂ ਅਖਾਏ,
ਇਹ ਤਾਂ ਸੀ ਬੰਦਈਆਂ ਦਾ ਔਰ ਭੁਜੰਗੀਆਂ ਦਾ, ਤਤ ਖਾਲਸੇ ਦਾ ਜਿਹੜਾ ਆਪਸੀ ਵਿਰੋਧ, ਉਹ ਸ਼ਾਂਤ ਵੀ ਹੋਇਆ, ਉਹ ਤੁਹਾਨੂੰ ਸੁਣਾ ਦਿੱਤਾ ਭਾਈ ਰਤਨ ਸਿੰਘ ਜੀ ਕਹਿੰਦੇ। ਹੁਣ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨਾਂ ਦਾ ਵੀ ਇੱਥੇ ਜ਼ਿਕਰ ਕਰਦਿਆਂ ਜਿਹੜੇ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਆਪਣੇ ਆਪ ਨੂੰ ਗੁਰੂ ਕਹਾਉਂਦੇ ਰਹੇ ਨੇ, ਉਹਨਾਂ ਦਾ ਵੀ ਜ਼ਿਕਰ ਇੱਥੇ ਕਰਨਾ ਜ਼ਰੂਰੀ ਸੀ। ਤੋ ਭਾਈ ਸਾਹਿਬ ਭਾਈ ਰਤਨ ਸਿੰਘ ਕਹਿੰਦੇ ਉਹਨਾਂ ਦਾ ਵੀ ਹੁਣ ਮੈਂ ਤੁਹਾਨੂੰ ਜ਼ਿਕਰ ਕਰਕੇ ਸੁਣਾਉਣਾ, ਜਿਹੜੇ ਕਲਗੀਧਰ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਆਨੰਦਪੁਰ ਸਾਹਿਬ 'ਚ ਗੱਦੀਆਂ ਲਾ ਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਰਹੇ।
ਤਤ ਖਾਲਸੇ ਸੋ ਬੈਰ ਰੱਖ ਮੂਏ ਹਾਰ ਪਛਤਾਏ,
ਉਹ ਜਿਹੜੇ ਆਪਣੇ ਆਪ ਨੂੰ ਬਾਅਦ 'ਚ ਗੁਰੂ ਕਹਾਉਂਦੇ ਰਹੇ ਉਹਨਾਂ ਨੇ ਤਤ ਖਾਲਸੇ ਨਾਲ ਵੈਰ ਰੱਖਿਆ, ਪਰ ਤਤ ਖਾਲਸੇ ਨਾਲ ਵੈਰ ਰੱਖਣੇ ਕਰਕੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਪਛਤਾ ਕੇ ਮਰ ਗਏ, ਮੁੱਕ ਗਏ।
ਕੁੰਡ ਲੀਆ ਦੇਖ ਚਰਿਤ ਤ੍ਰਿਆ ਚਤਰ ਕਿਆ ਹੁਨਰ ਗੁਰ ਸੋ ਕੀਨ,
ਕਹਿੰਦੇ ਤੁਹਾਨੂੰ ਸੁਣਾਈਏ ਇੱਕ ਗੁਰੂ ਦੀ ਗੱਲ, ਜਿਹੜਾ ਆਪਣੇ ਆਪ ਨੂੰ ਪੰਥ ਨਹੀਂ ਮੰਨਦਾ ਉਹਨੂੰ ਗੁਰੂ, ਪਰ ਉਹਨੇ ਆਪਣੇ ਆਪ ਨੂੰ ਗੁਰੂ ਸਦਾਇਆ ਸੀ, ਉਹਦਾ ਨਾਮ ਸੀ ਗੁਲਾਬ ਰਾਏ। ਗੁਲਾਬ ਰਾਏ ਇਹ ਅੰਮ੍ਰਿਤ ਵੀ ਛਕ ਲਿਆ ਸੀ, ਉਹਨੇ ਕਲਗੀਧਰ ਜੀ ਦੇ ਨਾਲ ਖੇਡਦਾ ਸੀ ਤੇ ਨਾਮ ਇਹਦਾ ਗੁਲਾਬ ਸਿੰਘ ਵੀ ਹੋ ਗਿਆ ਸੀ। ਕਹਿੰਦੇ ਕਿਸਤਰੀ ਨੇ ਜਿਵੇਂ ਚਰਿੱਤਰ ਕੀਤਾ ਨਾ ਇਹਨੂੰ ਛੜਨ ਵਾਸਤੇ, ਕਹਿੰਦੇ ਹੁਣ ਉਹ ਵੀ ਇੱਕ ਪ੍ਰਸੰਗ ਤੁਹਾਨੂੰ ਨਾਲ ਸੁਣਾ ਜਾਈਏ।
ਹੁਤੀ ਨਾ ਲਿਖਤ ਉਲਾਦ ਉਸ ਕਰ ਚਤਰਾਈ ਲੀਨ,
ਇਹ ਕਥਾ ਸੂਰਜ ਪ੍ਰਕਾਸ਼ ਵਿੱਚ ਵੀ ਆਈ ਹੈ, ਤੁਸੀਂ ਸੁਣੀ ਹੈ। ਇੱਥੇ ਉਹਦਾ ਟੂਕ ਮਾਤਰ ਵਰਣਨ ਭਾਈ ਰਤਨ ਸਿੰਘ ਵੀ ਕਰ ਰਹੇ ਨੇ। ਕਹਿੰਦੇ ਇੱਕ ਔਰਤ ਸੀ, ਉਹਦੇ ਭਾਗਾਂ ਵਿੱਚ ਪੁੱਤਰ ਨਹੀਂ ਸੀ ਲਿਖਿਆ, ਤੇ ਕਿਵੇਂ ਲਿਖੇ ਗਏ ਦੋ ਪੁੱਤਰ, ਉਹਨੇ ਆਪਣੇ ਚਰਿੱਤਰ ਨਾਲ ਕਿਵੇਂ ਦੋ ਪੁੱਤ ਲਿਖਾ ਲਏ, ਉਹ ਹੁਣ ਤੁਹਾਨੂੰ ਸੁਣਾਉਂਦੇ ਹਾਂ।
ਚਤਰਾਈ ਸੋ ਸੁੱਤ ਲੀਨ ਉਹਨੇ ਕਾ ਨਾਮ ਸੁਣਾਓ,
ਜਿਹੜੇ ਉਹਨੇ ਚਤਰਾਈ ਕਰਕੇ ਨਾ ਚਲਾਕੀ ਨਾਲ ਦੋ ਪੁੱਤਰ ਲਏ ਸੀ ਗੁਲਾਬ ਰਾਏ ਕੋਲੋਂ, ਹੁਣ ਉਹਨਾਂ ਦਾ ਤੁਹਾਨੂੰ ਨਾਂ ਸੁਣਾਈਏ ਵੀ ਉਹ ਕਿਹੜੇ ਦੋ ਪੁੱਤ ਸਨ।
ਇੱਕੈ ਭਵਾਨੀ ਉਹ ਕਹੇ ਦੂਜੇ ਕੋ ਗੁਰੀਓ ਬਤਾਓ,
ਇੱਕ ਦਾ ਨਾਮ ਸੀ ਭਵਾਨੀਓ ਤੇ ਦੂਜੇ ਦਾ ਨਾਂ ਸੀ ਗੁਰੀਓ। ਇਹ ਦੋ ਪੁੱਤ ਕਹਿੰਦੇ ਉਸ ਔਰਤ ਦੇ ਘਰ ਹੋਏ, ਚਤਰਾਈ ਨਾਲ ਲਏ ਉਹਨੇ, ਚਲਾਕੀ ਨਾਲ ਲਏ, ਕਿਵੇਂ ਚਲਾਕੀ ਵਰਤੀ ਹੁਣ ਉਹ ਵੀ ਸੁਣਾਵਾਂਗੇ।
ਮੈਰੀ ਕਹਿ ਉਸ ਇਸਤਰੀ ਜੈ ਸੁਤ ਹੁਤ ਨੈ ਲੇਖ,
ਕਹਿੰਦੇ ਮਹਿਰਿਆਂ ਦੇ ਜਾਤੀ ਦੇ ਵਿੱਚੋਂ ਇੱਕ ਇਸਤਰੀ ਸੀ, ਉਹਦੇ ਘਰ ਸੰਤਾਨ ਨਹੀਂ ਸੀ, ਪੁੱਤ ਨਹੀਂ ਸੀ, ਔਲਾਦ ਨਹੀਂ ਸੀ।
ਦੇਤੇ ਪੁੱਤਰ ਸਬਨ ਕੋ ਗੁਲਾਬ ਰਾਏ ਕੋ ਪੇਖ,
ਕਲਗੀਧਰ ਜੀ ਸੱਚਖੰਡ ਜਾ ਬਿਰਾਜੇ ਸੀ ਤੇ ਗੁਲਾਬ ਰਾਏ ਜੀ ਆਨੰਦਪੁਰ ਸਾਹਿਬ ਵਾਲੇ ਪਾਸੇ ਵਿਚਰਦੇ ਸੀ, ਪਤਾਲਪੁਰੀ ਕੀਰਤਪੁਰ ਸਾਹਿਬ ਇਹਨਾਂ ਦਾ ਕਬਜ਼ਾ ਸੀ। ਪਤਾ ਲੱਗਾ ਕਿ ਜਿਹੜਾ ਗੁਲਾਬ ਰਾਏ ਹੈ ਉਹ ਪੁੱਤਰਾਂ ਦੀਆਂ ਦਾਤਾਂ ਵੰਡਦਾ, ਗੁਰੂ ਸਾਹਿਬ ਦੇ ਅੰਸ਼ ਵੰਸ਼ ਵਿੱਚੋਂ ਨੇ, महाराज छेवें पातशाह श्री गुरु हरगोबिंद साहब दे पोतरे ने, कला तो होगी। हां जी,
दोहरा गई सोडी राय गुलाब पे जब बैठो मंजी लाए।
कहते हो स्त्री जेड़ी सी ओ चल के बाबा गुलाब राय जी दे पास चल के आई, जिथे मंजी ला के बैठे सी।
दूध पूत संगत दए सुन महरी आई ताए।
पता सी ओनू के बाबा जी दूध पूत संगता नू वंडदे है, ए सुन के ओ स्त्री भी आई।
चौपाई जै दमदमे गुरु गोबिंद सिंह बैठे।
आनंदपुर साहब जिथे दमदमा साहब महाराज जी दा स्थान है, उथे बाबा गुलाब राय जी बैठे सी मंजी ला के।
लाए मंजी गुलाब राय ऐठे,
उथे ही कलगी धर जी बैठ के संगत नू दर्शन दिंदे सी। ए अपने आप नू गुरु साहब दा ही रूप जान के ना, भी मैं भी गुरु हां, उथे ही मंजी ला के बहिंदा गुलाब राय।
सो तें जाए महरी ठांडी,
ए जड़ी महरी इस्त्री सी, ए जाके बाबे गुलाब राय कोल हाथ जोड़ के खलो गई।
हाथ जोड़ तिन बिनती कई,
हाथ जोड़ के बेनती करके कहन लगी,
मेरी सांझ जग माए करावो।
कहन लगी बाबा जी मेरी भी ये जग नाल सांझ पै जाए।
दे पुत्र मोए जगत रलावो,
मैनू पुत्र दे के जगत नाल रला दियो।
पुत्रन ते होवे जग सांझ,
लोकां दी ये मान्यता है के पुत्रां नाल जग विच सांझ पैंदी है।
बिन पुत्र अकारत जन्म जग मांझ,
ते मैं बिना पुत्र तो इस जगत विच अकारत अपना जन्म बतीत करांगी।
एही पुजावो हमरी आस,
मेरी ये आस पूरी कर दियो।
ओए पुत्रन की है बड खास,
मैनू पुत्रां दी आस है, मैं चाहनी हां मेरे घर च पुत होण।
जीवन जोगे दोए सुत दईए,
कृपा करो बाबा जी जीवन जोगे लम्मियां उमरां वाले मैनू दो पुत्र दियो, जिन्हां दी लम्मी उमर होवे, लम्मियां उमरां वाले मैनू दो पुत्र दियो।
हमारी सांझ जग मैर लवईए,
मेरी भी सांझ जगत विच पै जावे बन जावे।
दोहरा भाई मसंद सुलखणो ओ मेवड़ खड़े अनेक।
जेड़ा सरहंद वाला सुलखणो मसंद सी, सुलखण ए भी उत्थे ही पहुंचया होया सी। कलगी धर दे सचखंड तो जान तो बाद ए जाके गुलाब राय कोल पहुंच गया सी। सुलखणा मसंद भी उत्थे खड़ा सी, होर कुछ मेवड़े खलोते सन।
करी फरमाइश सबन मिल वल मैरी की वेख,
इस औरत वल वेख के उन्हां सारिआं ने सिफारिश कीती बाबे गुलाब राय कोल। इहनू दुखी होया वेख के, फरियाद करदी नू वेख के उन्हां ने सिफारिश कीती कोलों।
रल सिख संगत जब कई तब गुर कियो ध्यान।
और भी जिन्नी उत्थे संगत बैठी सी, सब ने बाबे गुलाब राय नू कहा, तां गुलाब राय जी उस वक्त अपने ध्यान विच बैठे।
लिख न लिखियो इस पुत्र ऊचे कई बखान।
कहन लगे उची आवाज विच भी ए जड़ी औरत आई है ना, एदे लेखा च पुत्र नहीं लिखिया होया, एदे भागा च नहीं लिखिया होया, औलाद नहीं है एदे भागा च।
चौपाई हुती सुनत थी मैरी खड़ी,
ओ इस्त्री खड़ी सुनदी सी, उन्हें कथा भी सुनी सी कलगी धर दे वेले दी, देसां दी छेवें पातशाह दे वेले दी कथा सुनी सी सुलखणी दी। तो सुलखणी दी देसां दी ओ कथा महाराज जी दे समय वरती सी, ओ इन्हें सुनी होई सी। जदों इन्हें सुनिया ना भी बाबे गुलाब राय ने आख्या भी इहदे भागां च नहीं लिखिया होया।
नैं लिखियो गल उस कन पड़ी,
ओहदे कन च गल पई।
दौड़ जाए कलम कागजियां,
भज गई जाके, भज के उन्हें कागज ते कलम लियांदा।
कलम दान लियाए अगे ठाणा,
कलम दान लिया के अगे रख दिता, कागज मूहरे रख दिता बाबे गुलाब राय दे।
हाथ जोड़ फिर बिनती कई,
हाथ जोड़ के स्त्री बोली कहन लगी,
जो लिखी ना आगे अब लिख दे सही।
कहन लगी बाबा जी जे नहीं लिखिया ते आ लो हुण लिख दियो।
इते उते तुमई लिखन हारे,
तुसाई लिखना सी उत्थे, जे नहीं लिखिया ता इत्थे लिख दियो।
अगे ना लिखियो अब लिखो हमारे,
जे नहीं लिखिया पहला ता हुण ता लिख दियो।
लेख लिखियो ਜੋ ਪਿਛਲੋ ਪਈਏ।
ਜੇ ਪਿਛਲੇ ਲਿਖਿਆ ਲੇਖਾਂ ਮੁਤਾਬਕ ਜੀਵ ਨੂੰ ਭੋਗਣੇ ਪੈਂਦੇ ਆ ਕਰਮ,
ਤੋ ਕਿਮ ਗੁਰ ਕੀ ਸੇਵ ਕਮਾਈਏ।
ਗੁਰੂ ਦੀ ਸੇਵਾ ਦਾ ਕੀ ਲਾਭ ਹੈ? ਮੈਂ ਤੁਹਾਡੀ ਸੇਵਾ ਕੀਤੀ ਹੈ ਤੇ ਜੇ ਮੇਰੇ ਭਾਗਾਂ ਵਿਚ ਪਹਿਲਾਂ ਦਾ ਮੈਨੂੰ ਲਿਖਿਆ ਮਿਲਣਾ ਤੇ ਫਿਰ ਮੈਨੂੰ ਹੁਣ ਤੁਹਾਡੀ ਸੇਵਾ ਦਾ ਕੀ ਫਲ ਹੋਇਆ? ਮੈਨੂੰ ਤਾਂ ਹੁਣੇ ਚਾਹੀਦਾ ਹੈ।
ਜੋ ਗੁਰ ਹੋਏ ਨਾ ਦੇਣੇ ਜੋਗ।
ਜੇ ਗੁਰੂ ਦੇਣ ਜੋਗਾ ਹੀ ਨਹੀਂ ਆਪਣੇ ਸੇਵਕ ਦੀ ਅਰਦਾਸ ਸੁਣ ਕੇ, ਉਹ ਕਹਿ ਦੇਵੇ ਕਿ ਭਾਈ ਤੇਰੇ ਤਾਂ ਭਾਗਾਂ ਚ ਨਹੀਂ ਲਿਖਿਆ। ਜੇ ਗੁਰੂ ਨੇ ਏਦਾਂ ਹੀ ਕਹਿਣਾ ਆਪਣੇ ਸੇਵਕ ਨੂੰ,
ਤੋ ਉਸ ਕੋ ਸਿੱਖ ਕਬ ਕੋ ਹੋਵੇ।
ਉਸ ਗੁਰੂ ਦਾ ਸਿੱਖ ਬਣਨ ਦਾ ਕੀ ਫਾਇਦਾ ਹੋਏਗਾ? ਜੇ ਗੁਰੂ ਦੇਣ ਜੋਗਾ ਹੀ ਨਹੀਂ ਤੇ ਫਿਰ ਸਿੱਖ ਕਿਉਂ ਹੋਵੇ ਗੁਰੂ ਦਾ?
ਦੋਹਰਾ ਦੇਖ ਟਿਠਾਈ ਨਾਰ ਕੀ ਸੰਗਤ ਹਸੀ ਹਸਾਏ।
ਇਸ ਇਸਤਰੀ ਦਾ ਢੀਠ ਪੁਣਾ ਵੇਖ ਕੇ ਸਾਰੀ ਸੰਗਤ ਹੱਸ ਪਈ ਵੀ ਇਹ ਤਾਂ ਹੁਣ ਢੀਠ ਹੋ ਕੇ ਮੰਗਦੀ ਹੈ, ਜਿਵੇਂ ਮੰਗਤਾ ਢੀਠ ਹੋ ਜਾਂਦਾ ਨਾ, ਵੀ ਇਹ ਨੀ ਹੁਣ ਇੱਥੋਂ ਜਾਂਦੀ। ਸਾਰੀ ਸੰਗਤ ਕੋਲੋਂ ਹੱਸ ਪਈ।
ਦੇਖ ਸੋ ਸੰਗਤ ਵੱਲ ਗੁਰੂ ਲੀਨੀ ਕਲਮ ਉਠਾਏ।
ਬਾਬੇ ਗੁਲਾਬ ਰਾਏ ਨੇ ਉਸੇ ਵੇਲੇ ਕਲਮ ਚੁੱਕ ਲਈ, ਵੇਖ ਕੇ ਸੰਗਤ ਦਾ ਵੀ ਰੁੱਖ ਵੇਖਿਆ ਕਿ ਸੰਗਤ ਵੀ ਚਾਹੁੰਦੀ ਹੈ, ਤਾਂ ਉਸੇ ਵੇਲੇ ਕਲਮ ਚੁੱਕੀ।
ਚੋਪਈ ਹਸੇ ਬਚਨ ਸੁਣ ਗੁਲਾਬੇ ਰਾਏ।
ਬਾਬਾ ਗੁਲਾਬ ਰਾਏ ਜੀ ਸੁਣ ਕੇ ਨਾਲੇ ਹੱਸ ਪਏ।
ਗੁਰਿਓ ਪੁੱਤਰ ਉਸ ਲਿਖ ਦਿਓ ਨਾਏ।
ਕਲਮ ਲੈ ਕੇ ਕਾਗਜ਼ ਦੇ ਉੱਤੇ ਲਿਖਿਆ, ਆਖਿਆ ਲੈ ਮਾਈ ਤੇਰੇ ਘਰ ਪੁੱਤਰ ਹੋਵੇਗਾ, ਉਹਦਾ ਨਾਂ ਗੁਰੀਓ ਹੋਵੇਗਾ। ਗੁਰੀਓ ਨਾਮ ਦਾ ਪੁੱਤਰ ਤੇਰੇ ਘਰ ਹੋਵੇਗਾ।
ਟੇਕ ਮਥੋ ਉਨ ਕਾਗਜ਼ ਹੱਥ ਫਰਿਓ।
ਉਹਨੇ ਮੱਥਾ ਟੇਕਿਆ ਤੇ ਕਾਗਜ਼ ਨੂੰ ਵੀ ਮੱਥਾ ਟੇਕਿਆ, ਮਾਨੋ ਜਿਵੇਂ ਪੁੱਤ ਦੀ ਦਾਤ ਮਿਲ ਗਈ ਹੈ। ਏਦਾਂ ਉਹਦੇ ਮਨ ਚ ਨਿਸ਼ਚਾ ਬਣ ਗਿਆ, ਭਰੋਸਾ ਬਣ ਗਿਆ।
ਕਾਗਜ਼ ਫੜ ਸਿਰ ਉਪਰ ਧਰਿਓ।
ਉਹ ਕਾਗਜ਼ ਫੜ ਕੇ ਉਹਨੇ ਆਪਣੇ ਸਿਰ ਦੇ ਉੱਤੇ ਧਰ ਲਿਆ, ਰੱਖ ਲਿਆ।
ਸੋ ਕਾਗਜ਼ ਜਾ ਖੂਬ ਧਰਿਓ ਮੰਦਰ।
ਉਹ ਜਾ ਕੇ ਕਾਗਜ਼ ਨੇ ਆਪਣੇ ਘਰ ਇੱਕ ਛੋਟਾ ਜਿਹਾ ਮੰਦਰ ਬਣਾ ਕੇ ਤੇ ਬੜੇ ਸਤਿਕਾਰ ਨਾਲ ਰੱਖ ਕੇ ਉਹਦੀ ਧੂਫ ਬੱਤੀ ਕਰਿਆ ਕਰੇ ਸਵੇਰੇ ਸ਼ਾਮ। ਉਹਨੂੰ ਰੱਖ ਲਿਆ ਸਾਂਭ ਕੇ।
ਪਯੋ ਬੇਟੋ ਉਸ ਇੱਕ ਬਰਸੇ ਅੰਦਰ।
ਕਲਾ ਗੁਰੂ ਨਾਨਕ ਦੀ ਵਰਤਦੀ ਹੈ, ਤੋ ਸਤਿਗੁਰਾਂ ਦੀ ਕਲਾ ਵਰਤੀ। ਇੱਕ ਸਾਲ ਦੇ ਵਿੱਚ ਉਹਦੇ ਘਰ ਚ ਇੱਕ ਪੁੱਤਰ ਨੇ ਜਨਮ ਲਿਆ।
ਨਾਮ ਭਵਾਨੀਓ ਉਸ ਕੋ ਧਰਿਓ।
ਇਹਨੇ ਕੀ ਕੀਤਾ ਵੀ ਉਹਦਾ ਨਾਂ ਰੱਖ ਦਿੱਤਾ ਭਵਾਨੀਓ। ਬਾਬੇ ਗੁਲਾਬ ਰਾਏ ਨੇ ਤੇ ਕਿਹਾ ਸੀ ਵੀ ਗੁਰੀਓ ਨਾਂ ਦਾ ਪੁੱਤ ਹੋਵੇਗਾ ਤੇਰੇ, ਇੱਕ ਹੀ ਲਿਖਿਆ ਸੀ। ਇਹਨੇ ਕੀ ਕੀਤਾ, ਜਿਹੜਾ ਪੁੱਤ ਹੋਇਆ ਨਾ ਸਾਲ ਬਾਅਦ, ਉਹਦਾ ਨਾਂ ਇਹਨੇ ਰੱਖ ਦਿੱਤਾ ਬੀਬੀ ਨੇ ਭਵਾਨੀਓ ਚਲਾਕੀ ਨਾਲ।
ਯਹੀ ਸਭ ਮੋਹ ਮਸ਼ਹੂਰ ਸੋ ਕਰੇ।
ਔਰ ਇਹੀ ਨਾਂ ਸਾਰਿਆਂ ਚ ਪ੍ਰਗਟ ਕਰ ਦਿੱਤਾ ਵੀ ਸਾਰੇ ਮੇਰੇ ਪੁੱਤ ਨੂੰ ਭਵਾਨੀਓ ਕਿਹਾ ਕਰੋ, ਇਹਦਾ ਨਾਂ ਭਵਾਨੀਓ ਹੈ।
ਫਿਰ ਮੈਰੀ ਕੋ ਆਇਓ ਖਿਆਲ।
ਕੁਝ ਸਮਾਂ ਬੀਤਿਆ, ਸਾਲ 6 ਮਹੀਨਿਆਂ ਦਾ ਸਮਾਂ, ਇਹਦੇ ਮਨ ਚ ਖਿਆਲ ਆਇਆ।
ਗੁਰੀਓ ਲੈਣ ਫਿਰ ਕਰਿਓ ਸਵਾਲ।
ਕਹਿਣ ਲੱਗੀ ਹੁਣ ਬਾਬੇ ਗੁਲਾਬ ਰਾਏ ਕੋਲ ਜਾ ਕੇ ਆਪਣਾ ਦੂਜਾ ਪੁੱਤਰ ਗੁਰੀਆ ਵੀ ਲੈ ਆਵਾਂ, ਮੰਗ ਲਿਆਵਾ ਵੀ ਭਵਾਨੀਓ ਇਹਦਾ, ਇਹ ਤਾਂ ਭਵਾਨੀਓ ਹੈ, ਗੁਰੀਓ ਤਾਂ ਹਾਲੇ ਰਹਿੰਦਾ ਜਿਹੜਾ ਬਾਬੇ ਗੁਲਾਬ ਰਾਏ ਨੇ ਲਿਖਿਆ ਸੀ। ਇਹ ਸੋਚ ਕੇ ਨਾ ਵਿਚਾਰ ਕਰਕੇ ਚਲਾਕੀ ਨਾਲ ਜਾਣ ਲੱਗੀ।
ਸਤਿਗੁਰ ਕਈ ਤੁਮ ਗੋਦ ਹੈ ਕੋਈ।
ਇਹਨੇ ਪੁੱਤਰ ਗੋਦ ਚ ਚੁੱਕਿਆ ਤੇ ਮੱਥਾ ਟਿਕਾਇਆ ਤੇ ਪੁੱਤ ਨੂੰ ਮੱਥਾ ਟਿਕਾਉਂਦਿਆਂ ਕਹਿੰਦੀ ਭਵਾਨੀਓ ਇਹ ਬਾਬਾ ਗੁਲਾਬ ਰਾਏ ਜੀ ਨੇ ਮੱਥਾ ਟੇਕ। ਉਹ ਬਾਬਾ ਗੁਲਾਬ ਰਾਏ ਜੀ ਕਹਿਣ ਲੱਗੇ ਹਾਂ ਬੀਬੀ, ਗੁਰੂ ਨਾਨਕ ਸਾਹਿਬ ਨੇ ਸੁਣ ਲਈ ਹੈ। ਕਹਿੰਦੀ ਹਾਂ ਜੀ ਇਹ ਮੇਰਾ ਭਵਾਨੀਓ ਪੁੱਤਰ ਹੈ ਤੇ ਗੁਰੀਓ ਨਹੀਂ ਦਿੱਤਾ ਤੁਸੀਂ ਹਾਲੇ, ਮੈਂ ਤਾਂ ਗੁਰੀਓ ਲੈਣ ਆਈ ਹਾਂ ਵੀ ਆਹ ਵੇਖੋ ਤੁਹਾਡਾ ਕਾਗਜ਼ ਲਿਖਿਆ ਕਿ ਨਹੀਂ ਲਿਖਿਆ। ਤੁਸੀਂ ਜਵਾਨੀ ਤਾਂ ਬੰਦਾ ਭੁੱਲ ਜਾਂਦਾ, ਡੇਢ ਦੋ ਸਾਲ ਦਾ ਸਮਾਂ ਬੀਤ ਗਿਆ, ਲਿਖਿਆ ਹੋਇਆ ਤੁਹਾਡੇ ਹੱਥਾਂ ਦਾ। ਉਹ ਆਖਣ ਵੀ ਇਹ ਪੁੱਤ ਹੈ ਤੇ ਹੈ ਤੇਰੀ ਗੋਦ ਵਿੱਚ, ਚੱਕਿਆ ਤਾਂ ਤੂੰ ਹੋਇਆ।
ਕਹੀ ਇਹ ਭਵਾਨੀਓ ਸੋਏ।
ਕਹਿਣ ਲੱਗੀ ਨਾ ਬਾਬਾ ਜੀ ਇਹ ਗੁਰੀਓ ਨਹੀਂ ਹੈ, ਇਹ ਭਵਾਨੀਓ ਹੈ ਜੀ। ਪੁੱਛ ਲੋ ਆ ਮੇਰੇ ਨਾਲ ਮੇਰੇ ਸੰਬੰਧੀ ਆਏ ਨੇ, ਉਹਨਾਂ ਨੂੰ ਵੀ ਕਹਿੰਦੀ ਭਰੋ ਹਾਮੀ ਬਈ ਇਹਦਾ ਨਾਂ ਭਵਾਨੀਓ ਨੀ। ਉਹ ਵੀ ਨਾਲੋਂ ਕਹਿੰਦੇ ਹਾਂ ਮਹਾਰਾਜ ਜੀ ਇਹਦਾ ਨਾਂ ਭਵਾਨੀਓ ਹੈ।
ਤੁਮ ਆਪਣੋ ਲਿਖਿਓ ਵਾਚੋ ਆਪ।
ਇਸ ਕਰਕੇ ਗੁਰੀਓ ਨਾਮ ਦਾ ਪੁੱਤਰ ਤਾਂ ਹਾਲੇ ਆਇਆ ਹੀ ਨੀ ਮੇਰੇ ਕੋਲੇ, ਤੇ ਆਹ ਵੇਖੋ ਕਾਗਜ਼ ਤੁਹਾਡੇ ਹੱਥਾਂ ਦਾ ਲਿਖਿਆ ਤੁਸੀਂ ਆਪ ਆਪਣੀ ਕਲਮ ਦੇ ਨਾਲ ਹੱਥਾਂ ਦੇ ਨਾਲ ਲਿਖਿਆ, ਹੁਣ ਇਹਨੂੰ ਲਿਖੇ ਹੋਏ ਨੂੰ ਨਾ ਭੁਲਾਓ।
ਭਵਾਨੀਓ ਲਿਖਿਓ ਕੇ ਗੁਰੀਓ ਥਾਪ।
ਆ ਵੇਖੋ ਤੁਸੀਂ ਭਵਾਨੀਓ ਲਿਖਿਆ ਕੇ ਗੁਰੀਓ ਲਿਖਿਆ? ਉਹ ਕਹਿਣ ਲੱਗੇ ਗੁਰੀਓ, ਕਹਿੰਦੇ ਫਿਰ ਇਹ ਤਾਂ ਭਵਾਨੀਓ ਹੈ, ਗੁਰੀਓ ਕਿੱਥੇ ਆ ਫਿਰ ਬਾਬਾ ਜੀ? ਮੈਨੂੰ ਤਾਂ ਹੁਣ ਮੇਰਾ ਗੁਰੀਓ ਪੁੱਤ ਵੀ ਚਾਹੀਦਾ।
ਸਤਿਗੁਰ ਕਹਿਓ ਹੱਸ ਮੈਰੀ ਚਰਿੱਤਰ ਹਾਰੀ।
ਬਾਬਾ ਗੁਲਾਬ ਰਾਏ ਜੀ ਕਹਿੰਦੇ ਬੀਬਾ ਤੂੰ ਇਹ ਤਾਂ ਬੜੀ ਚਲਾਕੀ ਕੀਤੀ, ਚਤਰਾਈ ਕੀਤੀ, ਇਹ ਤਾਂ ਚਰਿੱਤਰ ਹੀ ਖੇਡਿਆ ਤੂੰ, ਗੁਰੂ ਪੀਰਾਂ ਨਾਲ ਏਦਾਂ ਚਰਿੱਤਰ ਨੀ ਖੇਡੀ ਦੇ।
ਲੈ ਗੁਰੀਓ ਔਰ ਦੂਜੋ ਵਾਰੀ।
ਨਾਲੇ ਹੱਸ ਵੀ ਪਏ, ਕਹਿੰਦੇ ਚੱਲ ਹੁਣ ਆ ਦੂਜੀ ਵਾਰੀ ਹੁਣ ਗੁਰੀਓ ਹੀ ਹੋਵੇਗਾ, ਹੁਣ ਇਹਦਾ ਨਾਮ ਗੁਰੀਓ ਹੀ ਰੱਖੀ ਤੇ ਗੁਰੀਓ ਪੋਤੀ ਤੇਰੇ ਘਰ ਹੋਵੇਗਾ। ਕਹਿੰਦੀ ਬਾਬਾ ਜੀ ਮੈਂ ਤਾਂ ਜੋੜੀ ਰਲਾਣੀ ਸੀ, ਮੇਰੇ ਪੁੱਤਰਾਂ ਦੀ ਜੋੜੀ ਰਲ ਜੇਗੀ ਤੇ ਮੈਂ ਵੀ ਵੇਖ ਵੇਖ ਕੇ ਮੇਰੀ ਛਾਤੀ ਠੰਡੀ ਹੋਵੇਗੀ, ਸ਼ੀਤਲ ਹੋਵੇਗੀ। ਪੁਰਾਣੇ ਸਮਿਆਂ ਦੀਆਂ ਮਾਈਆਂ ਦੇ ਮਨਾਂ ਦੇ ਖਿਆਲਾਤ ਹੁੰਦੇ ਆ, ਜੋੜੀਆਂ ਰਲ ਜਾਣ। ਹਾਂਜੀ
ਦੋਹਰਾ ਫਿਰ ਗੁਰੀਓ ਦੂਜੋ ਪਇਓ ਕਰ ਹੁਨਰ ਦੋਏ ਸੁਤਲੀਨ।
ਕਹਿੰਦੇ ਏਦਾਂ ਫਿਰ ਉਹ ਗੁਰੀਓ ਪੁੱਤ ਦੁਬਾਰਾ ਕੁਝ ਸਮਾਂ ਪਾ ਕੇ ਉਸ ਮਹਿਰੀ ਦੀ ਕੁੱਖੋਂ ਜਨਮ ਲਿਆ। ਏਦਾਂ ਦੋ ਪੁੱਤਰ ਉਹਨੇ ਬਾਬੇ ਗੁਲਾਬ ਰਾਏ ਕੋਲੋਂ ਲਏ। ਗੱਲ ਉਸ ਵੇਲੇ ਪ੍ਰਗਟ ਹੋਈ, ਪ੍ਰਚਲਿਤ ਹੋਈ,
ਚਰਿੱਤਰਨ ਕੋ ਕਰ ਨਾਰ ਹੈ ਜਿਨ ਚਰਿੱਤਰ ਗੁਰੂ ਸੋ ਕੀਨ।
ਕਹਿੰਦੇ ਗੁਰੂ ਨਾਲ ਵੀ ਚਰਿੱਤਰ ਕਰ ਲਿਆ, ਹਾਲਾਂਕਿ ਕਦੇ ਗੁਰੂ ਪੀਰਾਂ ਨਾਲ ਚਲਾਕੀਆਂ ਨਹੀਂ ਕਰੀਦੀਆਂ। ਗੁਰੂ ਪੀਰਾਂ ਅੱਗੇ ਤਾਂ ਹੱਥ ਜੋੜ ਕੇ ਬੇਨਤੀਆਂ ਬਣਦੀਆਂ ਨੇ, ਪਰ ਗੁਰੂ ਜਿਹੋ ਜਿਹਾ ਸੀ ਚੇਲੇ ਵੀ ਅੱਗੋਂ ਉਹੋ ਜਿਹੇ ਹੋਣੇ ਸੀ ਨਾ। ਜੇ ਗੁਰੂ ਕਲਗੀਧਰ ਪਾਤਸ਼ਾਹ ਹੁੰਦੇ ਤੇ ਮਾਈ ਹੁੰਦੀ ਅੱਗੋਂ ਦੇਸਾਂ ਵਰਗੀ ਜਾਂ ਸੁਲੱਖਣੀ ਵਰਗੀ, ਤੇ ਉੱਥੇ ਇੱਕ ਭਾਵਨਾ ਲੈ ਕੇ ਆਈ ਸੀ ਵੀ ਇੱਕ ਹੋ ਜੇ, ਉੱਥੇ ਸੱਤ ਪੁੱਤਰਾਂ ਦੀਆਂ ਦਾਤਾਂ ਲੈ ਕੇ ਗਈ ਕਿ ਨਹੀਂ ਗਈ? ਸੱਤ ਪੁੱਤਰਾਂ ਦੀਆਂ ਮੰਗਣ ਇੱਕੋ ਹੀ ਆਈ ਸੀ, ਤੇ ਇਹ ਦੋ ਮੰਗਣ ਆਈ ਸੀ, ਇੱਕ ਮਿਲਿਆ ਸੀ, ਫਿਰ ਚਰਿੱਤਰ ਕਰਨਾ ਪਿਆ ਇਹਨੂੰ। ਪੂਰੇ ਗੁਰੂ ਦੀ ਗੱਲ ਹੈ, ਪੂਰਾ ਗੁਰੂ ਮਿਹਰਬਾਨ ਹੁੰਦਾ, ਉਹ ਜਦੋਂ ਮਿਹਰ ਦੇ ਘਰ ਵਿੱਚ ਆਉਂਦਾ ਤੇ ਬੰਦੇ ਦੀ ਔਕਾਤ ਤੋਂ ਉਹ ਸੋਚਦਾ ਵੀ ਮੈਂ ਇੰਨਾ ਕੁ ਚਾਹੀਦਾ, ਪਤਾ ਨੀ ਕਿੰਨਾ ਕੁ ਕੁਝ ਦੇ ਕੇ ਸਤਿਗੁਰੂ ਜੀ ਨਿਵਾਜ ਦਿੰਦੇ ਆ। ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਭਾਈ, ਪੂਰੇ ਗੁਰੂ ਦੇ ਅੰਦਰ ਦਿਆਲਤਾ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਉਹ ਕਹਿੰਦੇ ਜਿਵੇਂ ਅੰਬ ਦੀ ਮਿਠਾਸ ਇਮਲੀ ਚੋਂ ਨਹੀਂ ਮਿਲਦੀ, ਪਿਤਾ ਦਾ ਪਿਆਰ ਪੜੋਸੀ ਕੋਲੋਂ ਨਹੀਂ ਮਿਲਦਾ, ਸਮੁੰਦਰ ਜਿੰਨੀ ਗਹਿਰਾਈ ਕਿਸੇ ਛੱਪੜ ਤੇ ਟੋਏ ਵਿੱਚੋਂ ਨਹੀਂ ਮਿਲਦੀ, ਧੰਨ ਗੁਰੂ ਨਾਨਕ ਸਾਹਿਬ ਜੈਸੀ ਕਿਰਪਾ ਦੁਨੀਆਂ ਦੇ ਕਿਸੇ ਦੇਵੀ ਦੇਵਤੇ ਕੋਲੋਂ ਨਹੀਂ ਮਿਲਦੀ। ਗੁਰੂ ਨਾਨਕ ਸਾਹਿਬ ਜੈਸੀ ਕਿਰਪਾ, ਸਤਿਗੁਰੂ ਜੈਸੀ ਦਇਆ ਕਿਤੇ ਨਹੀਂ ਹੈ। ਤੋਸੋ ਨਹੀਂ ਨਾਥ ਅਨਾਥ ਨਾ ਮੋ ਸਰ, ਤੋਸੋ ਨਾਹੀਂ ਦਾਤਾ ਭਿਖਾਰੀ ਨਾ ਮੋਸੋ। ਮਹਾਰਾਜ ਤੁਹਾਡੇ ਵਰਗਾ ਦਾਤਾ ਨਹੀਂ, ਮੇਰੇ ਵਰਗਾ ਭਿਖਾਰੀ ਨਹੀਂ, ਤੁਹਾਡੇ ਵਰਗਾ ਨਾਥ ਨਹੀਂ ਤੇ ਮੇਰੇ ਵਰਗਾ ਅਨਾਥ ਨਹੀਂ। ਹੁਣ ਗੁਲਾਬ ਰਾਏ ਦੇ ਬਾਬਤ ਕੁਝ ਪ੍ਰਸੰਗ ਭਾਈ ਰਤਨ ਸਿੰਘ ਤੱਕ ਪਹੁੰਚੇ ਨੇ, ਪਚਾਏ ਕਹਿੰਦੇ ਨੇ ਸੁਲੱਖਣੇ ਮਸੰਦ ਦੇ ਪੋਤਰੇ ਨੇ ਜੋ ਸਰਹੰਦ ਦਾ ਰਹਿਣ ਵਾਲਾ ਸੀ। ਇਸ ਕਰਕੇ ਗ੍ਰੰਥ ਦੀ ਕਥਾ ਜਿਹੜੀ ਹੈ ਨਾ, ਇਹਨੂੰ ਹਰ ਵਿਦਵਾਨ ਹਰ ਇਤਿਹਾਸਕਾਰ ਪੂਰਨ ਤੌਰ ਤੇ ਸਹੀ ਜਾਣਦਾ ਤੱਥਾਂ ਦੇ ਆਧਾਰ ਤੇ, ਕਿਉਂਕਿ ਬਿਲਕੁਲ ਸੀਨੇ ਬਸੀਨੇ ਜਿਵੇਂ ਚੱਲਦੀ ਆਉਂਦੀ ਹੈ ਨਾ ਬਾਤ, ਉਹ ਸੁਣ ਕੇ ਲਿਖੀ ਹੈ ਭਾਈ ਸਾਹਿਬ ਨੇ। ਸੁਲੱਖਣੇ ਮਸੰਦ ਦਾ ਇੱਕ ਪੋਤਰਾ ਸੀ ਜਿਹੜਾ ਭਾਈ ਰਤਨ ਸਿੰਘ ਹੋਣਾ ਨੂੰ ਮਿਲਿਆ, ਉਹਨੇ ਗੁਲਾਬ ਰਾਏ ਦੇ ਕੁਝ ਪ੍ਰਸੰਗ ਉਹ ਸੁਣਾਏ ਨੇ ਆ ਕੇ ਭਾਈ ਰਤਨ ਸਿੰਘ ਹੋਣਾ ਨੂੰ, ਤੇ ਭਾਈ ਸਾਹਿਬ ਸਾਨੂੰ ਸੁਣਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਵਾਹਿਗੁਰੂ ਵਾਹਿ